ਸ੍ਰੀ ਗੁਰ ਸ਼ਬਦ ਸਮਾਏ ਜਿਨਾ ਦਿੱਤੇ ਪੰਚ ਵਿਕਾਰ ਜਨ ਸੰਤਨ ਕੋ ਬੰਦਨਾ ਸਰ ਚਰਨਨ ਪਰ ਧਾਰ ਜਨ ਸੰਤਨ ਕੋ ਬੰਦਨਾ ਸਰ ਚਰਨਨ ਪਰ ਧਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਿਸ ਦਿਨ ਤੇ ਗੰਗੋ ਕੋ ਦਰਦ ਜਾਤ ਜਾਤ ਦਿਨ ਸੇ ਉਪਨ ਸਰਬ ਪੂਰਨ ਦਿਨ ਮੈਂ ਰੰਗ ਭਇਓ ਹੈ ਸਭ ਨਿਜ ਔਗੁਣ ਜਾਣ ਲਇਓ ਹੈ ਜਿਸ ਦਿਨ ਤੇ ਗੰਗੋ ਕੋ ਦਰਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਚੀ ਨਿਵਾਜੀ ਹੋਈ ਗੁਰੂ ਪਿਆਰੀ ਸਾਰ ਸੰਗਤ ਜੀਓ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਹੋਈ ਜਿਸ ਦੇ ਸਦਕਾ ਸੰਧਿਆ ਦੇ ਸਮੇਂ ਅੰਦਰ ਸੁੰਦਰ ਦੀਵਾਨ ਸੱਜੇ ਹੋਏ ਨੇ ਸੱਜੇ ਹੋਏ ਦੀਵਾਨਾਂ ਦੇ ਵਿੱਚ ਗੁਰੂ ਘਰ ਦੀ ਮਰਿਆਦਾ ਅਨੁਸਾਰ ਆਪ ਜੀ ਨੇ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਵਿੱਤਰ ਪਾਠ ਸਰਵਣ ਕੀਤੇ ਨੇ ਅਤੇ ਹੁਣ ਜੋ ਇਤਿਹਾਸ ਦੀ ਲੜੀਵਾਰ ਕਥਾ ਚੱਲਦੀ ਹੈ ਉਸਦੀ ਵਿਚਾਰ ਦਾ ਸਮਾਂ ਹੋਇਆ ਹੈ। ਪਿਛਲੇ ਹਫ਼ਤੇ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਗੰਗੂ ਸ਼ਾਹ ਨਾਮੇ ਸ਼ਾਹੂਕਾਰ ਜੋ ਪਹਿਲਾਂ ਬਹੁਤ ਧਨਾੜ ਸੀ ਸੋ ਕਿਸੇ ਵਪਾਰ ਦੇ ਵਿੱਚ ਉਹਨੂੰ ਬਹੁਤ ਭਾਰੀ ਘਾਟਾ ਪੈ ਗਿਆ ਅਤੇ ਕੋਈ ਵੀ ਰਿਸ਼ਤੇਦਾਰ ਮਿੱਤਰ ਦੋਸਤ ਵਿਪਤਾ ਦੇ ਸਮੇਂ ਕੰਮ ਨਹੀਂ ਆਉਂਦੇ ਕੋਈ ਸਹਾਇਤਾ ਕਿਸੇ ਨੇ ਨਾ ਕੀਤੀ ਗਰੀਬ ਹੋ ਗਿਆ ਸਭ ਕੁਛ ਉਸ ਗਿਆ ਕੋਲੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਇਆ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਮੱਥਾ ਟੇਕਿਆ। ਮਹਾਰਾਜ ਨੇ ਪੁੱਛਿਆ ਗੰਗੂ ਸ਼ਾਹ ਕੀ ਹਾਲ ਹੈ ਤੇਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗ ਤੇਰੀ ਬਨਵਾਸ ਧਨ ਸੀ ਬਹੁਤ ਮੇਰੇ ਕੋਲ ਸਾਰਾ ਨਾਸ ਹੋ ਗਿਆ ਗਰੀਬੀ ਆ ਗਈ ਹੈ ਕੋਈ ਕੰਮ ਨਹੀਂ ਮੇਰੇ ਕੋਲ ਕਾਲ ਹੋ ਗਿਆ ਹਾਂ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦਿੱਲੀ ਚਲਾ ਜਾ ਉੱਥੇ ਜਾ ਕਰਕੇ ਸੋ ਆੜਤ ਦਾ ਜਿਹੜਾ ਕੰਮ ਹੁੰਦਾ ਉਹ ਖੋਲ ਲਾ ਸਾਹੂਕਾਰ ਦਾ ਕੰਮ ਸੋ ਇਹ ਜਾ ਕੇ ਉੱਥੇ ਸ਼ੁਰੂ ਕਰ। ਮਹਾਰਾਜ ਦੀ ਆਗਿਆ ਸੱਚੇ ਪਾਤਸ਼ਾਹ ਜੀ ਦੀ ਪਾ ਕੇ ਗੰਗੂ ਸ਼ਾਹ ਦਿੱਲੀ ਚਲਾ ਗਿਆ ਉੱਥੇ ਜਾ ਕੇ ਇਹ ਕੰਮ ਸ਼ੁਰੂ ਕੀਤਾ। ਗਰੀਬ ਨਿਵਾਜ ਦੇ ਬਚਨਾਂ ਦੇ ਨਾਲ ਦਇਆ ਦੇ ਨਾਲ ਦਿਨਾਂ ਦੇ ਵਿੱਚ ਹੀ ਅਮੀਰ ਹੋ ਗਿਆ ਬਹੁਤ ਪੈਸਾ ਕੋਲ ਹੋ ਗਿਆ ਧਨਾੜ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਆਇਆ ਗਰੀਬ ਉਸਨੇ ਆਪਣੀ ਲੜਕੀ ਵਿਆਹਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕੀਤੀ ਮਹਾਰਾਜ ਮੈਂ ਆਪਣੀ ਲੜਕੀ ਦਾ ਵਿਆਹ ਕਰਨਾ ਸੋ ਮੇਰੀ ਮਦਦ ਕਰੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਗੰਗੂ ਸ਼ਾਹ ਦੇ ਪਾਸ ਭੇਜ ਦਿੱਤਾ ਕਿ ਉਹਦੇ ਪਾਸ ਜਾਓ 50 ਰੁਪਏ ਲੈ ਲੈਣਾ ਉਹਨੂੰ ਉਹਦੇ ਕੋਲੋਂ ਵਿਆਹ ਦੇ ਵਾਸਤੇ 50 ਰੁਪਏ ਜਾ ਕਰਕੇ ਉਹਦੇ ਕੋਲੋਂ ਮੰਗੇ। ਮਹਾਰਾਜ ਦੇ ਕੋਲੋਂ ਸਿੱਖ ਗਿਆ ਸੀ ਵਾਪਸ ਮੋੜ ਦਿੱਤਾ ਖਾਲੀ ਮੋੜ ਆਇਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਗੰਗੂ ਸ਼ਾਹ ਅਭਿਮਾਨੀ ਹੋ ਗਿਆ ਹੰਕਾਰ ਹੋ ਗਿਆ ਉਹਨੂੰ ਪਹਿਲੇ ਦਿਨ ਪੁਰਾਣੇ ਦਿਨ ਭੁੱਲ ਗਏ ਨੇ ਹੁਣ ਉਹਦੇ ਕੋਲ ਬਹੁਤੀ ਮਾਇਆ ਆ ਗਈ ਹੈ ਬਹੁਤਾ ਪੈਸਾ ਆ ਗਿਆ ਤੇ ਕੁਦਰਤੀ ਸੁਭਾਅ ਮਾਇਆ ਦਾ ਜਿਹਦੇ ਕੋਲ ਚਲੀ ਜਾਵੇ ਗੜਬੜ ਕਰ ਦਿੰਦੀ ਹੈ। ਹੰਕਾਰ ਸਰਬ ਆਪਣੇ ਤਨ ਆਪਣੇ ਸੁਭਾਅ ਦੇ ਹਿਸਾਬ ਦੇ ਨਾਲ ਉਹਦੇ ਮਨ ਦੇ ਵਿੱਚ ਵੀ ਹੰਕਾਰ ਆ ਗਿਆ ਸੋ ਇਸ ਤਰੀਕੇ ਨਾਲ ਜਿਹਦੇ ਕੋਲ ਵੀ ਜਾਂਦੀ ਹੈ ਉਹਨੂੰ ਰੱਬ ਭੁੱਲ ਜਾਂਦਾ ਸੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਧਨ ਜਿਹਦੇ ਕੋਲ ਚਲਾ ਜਾਵੇ ਉਹਨੂੰ ਕਮਲਾ ਕਰ ਦਿੰਦਾ ਸੁਰਤ ਉਹਦੀ ਜਿਹੜੀ ਹੈ ਉਹ ਨਾਸ ਹੋ ਜਾਂਦੀ ਹੈ ਕਿਹੜੀ ਯੋਗ ਦੇ ਅਯੋਗ ਗੱਲ ਸਭ ਭੁੱਲ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਜਦੋਂ ਗੁਰੂ ਤੋਂ ਬੇਮੁਖ ਹੋ ਗਿਆ ਗੁਰੂ ਦੀ ਕਿਰਪਾ ਦੇ ਨਾਲ ਹੀ ਅਮੀਰ ਹੋਇਆ ਸੀ ਹੁਣ ਗੁਰੂ ਤੋਂ ਬੇਮੁਖ ਹੋ ਗਿਆ। ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ ਆਓ ਆਪਾਂ ਸਰਵਣ ਕਰੀਏ ਗੰਗੂ ਸ਼ਾਹ ਕਿਵੇਂ ਗਰੀਬ ਹੁੰਦਾ ਹੈ ਤੇ ਮਹਾਰਾਜ ਦੇ ਚਰਨਾਂ ਚ ਆਵੇਗਾ ਮਨ ਵਿੱਚ ਮਨ ਚਿਤ ਬਿਰਤੀ ਨੂੰ ਸਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਤਿਸ ਦਿਨ ਤੇ ਗੰਗੋ ਕੋ ਦਰਬ
ਉਸ ਦਿਨ ਤੋਂ ਜਿਹੜੇ ਦਿਨ ਉਹ ਗਰੀਬ ਸਿੱਖ ਨੂੰ ਗੰਗੂ ਸ਼ਾਹ ਨੇ ਮੋੜਿਆ ਸੀ ਉਸ ਦਿਨ ਤੋਂ ਲੈ ਕਰਕੇ ਗੰਗੂ ਕੋਲ ਜਿਹੜਾ ਇਹ ਸਾਰਾ ਧਨ ਸੀ
ਜਾਤ ਜਾਤ ਬਿਨ ਸਿਉ ਪਉਨ ਸਰਬ
ਹੌਲੀ ਹੌਲੀ ਜਾਂਦਾ ਜਾਂਦਾ ਸਾਰਾ ਹੀ ਧਨ ਸੀ ਜਿਹੜਾ ਨਾਸ ਹੋ ਗਿਆ ਹੈ
ਪੂਰਨ ਦਿਨ ਮੈਂ ਰੰਗ ਭਇਓ ਹੈ
ਵਿਚ ਗੰਗੂ ਸ਼ਾਹ ਸੀ ਜਿਹੜਾ ਰੰਗਤ ਹੋ ਗਿਆ, ਕੰਗਾਲ ਹੋ ਗਿਆ ਹੈ।
ਸਭ ਨਿਜ ਔਗੁਣ ਜਾਣ ਲਊ ਹੈ।
ਜਦੋਂ ਹੋ ਗਿਆ ਕੰਗਾਲ ਤੇ ਉਦੋਂ ਬੰਦੇ ਨੂੰ ਫਿਰ ਆਪਣੇ ਔਗੁਣ ਵੀ ਚੇਤੇ ਆ ਜਾਂਦੇ, ਹੰਕਾਰ ਦੇ ਵਿਚ ਆ ਕੇ ਬਚਨ ਕਰ ਦਿੰਦਾ ਜ਼ੋਰ ਦੇ ਨਾਲ, ਜਦੋਂ ਫਿਰ ਬਾਅਦ ਵਿਚ ਕੋਈ ਸ਼ਰਾਪ ਮਿਲ ਜਾਵੇ ਤੇ ਫਿਰ ਚੇਤਾ ਉਹਨਾਂ ਨੂੰ ਗਲਤੀ ਕੀ ਹੋਈ ਹੈ, ਮੇਰੀ ਕਿੱਥੇ ਗਲਤੀ ਹੋਈ ਹੈ, ਮੈਂ ਗੁਨਾਹ ਕੀ ਕੀਤਾ, ਮੈਨੂੰ ਸਜ਼ਾ ਮਿਲੀ ਹੈ। ਉਦੋਂ ਫਿਰ ਆਪਣਾ ਔਗਣ ਗੰਗੂ ਸ਼ਾਹ ਨੇ ਜਾਣ ਲਿਆ ਹੈ।
ਸਤਿਗੁਰ ਤੇ ਬੇਮੁਖ ਮੈਂ ਪਇਓ,
ਸੋਚਣ ਲੱਗਾ ਕਿ ਗੁਰੂ ਦੇ ਕੋਲੋਂ ਮੈਂ ਬੇਮੁਖ ਹੋ ਗਿਆ ਹਾਂ।
ਜਾਂ ਤੇ ਦਰਬ ਸਰਬ ਹਰ ਲਇਓ,
ਇਸ ਕਰਕੇ ਗੁਰੂ ਦੀ ਮਾਇਆ ਹੈ, ਸਾਰੀ ਸਾਰਾ ਧਨ ਇਨਾਸ ਹੋ ਗਿਆ ਹੈ ਮੇਰਾ।
ਇਸ ਦਿਨ ਕੌਣ ਸਹਾਇਕ ਮੇਰਾ,
ਉਸ ਗੁਰੂ ਤੋਂ ਬਿਨਾਂ ਮੇਰਾ ਕੌਣ ਸਹਾਇਤਾ ਕਰਨ ਵਾਲਾ। ਬਿਪਤਾ ਦੇ ਦਿਨਾਂ ਵਿਚ ਗੁਰੂ ਨੇ ਮੇਰੀ ਸਹਾਇਤਾ ਕੀਤੀ ਹੈ, ਹੁਣ ਵੀ ਜੇ ਮੇਰੇ ਤੇ ਗਰੀਬੀ ਆਈ ਹੈ, ਕੌਣ ਮੇਰੀ ਸਹਾਇਤਾ ਕਰੇਗਾ? ਗੁਰੂ ਹੀ ਸਹਾਇਤਾ ਕਰਨ ਵਾਲਾ ਹੈ, ਗੁਰੂ ਤੋਂ ਬਿਨਾ ਹੋਰ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।
ਉਚਿਤ ਮੋਹੀ ਬਨਬੂ ਅਬ ਤੇਰਾ,
ਹੁਣ ਯੋਗ ਗੱਲ ਇਹ ਹੈ ਮੈਂ ਗੁਰੂ ਦੇ ਕੋਲ ਜਾਵਾਂ ਤੇ ਮਹਾਰਾਜ ਦਾ ਚੇਲਾ ਸੱਚੇ ਦਿਲੋਂ ਬਣ ਜਾਵਾਂ।
ਸਾਬਿਤ ਸੇਵਾ ਕਰੋ ਗੁਸਾਈ,
ਮਾਲਕ ਦੀ ਸਾਰੇ ਵਧੀਆ ਤਰੀਕਿਆਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਮੈਂ ਸੇਵਾ ਕਰਾਂ।
ਤੇਰੋਂ ਬਟਣੀ ਤੈਨੂੰ ਦਰ ਜਾਏ,
ਗੁਰੂ ਦੇ ਚਰਨਾਂ ਦੇ ਵਿਚ ਜਾ ਕਰਕੇ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਮੈਂ ਬਹੁਕਰ ਮਾਂਜਾ ਝਾੜੂ ਆਦਿਕ ਫਿਰਾਂਗਾ।
ਫਿਰ ਤਰ ਜਲ ਢੋਵੋ ਚਿਰਕਾਲ,
ਬਹੁਤ ਲੰਮਾ ਸਮਾਂ ਗੁਰੂ ਕੇ ਲੰਗਰਾਂ ਦੇ ਵਾਸਤੇ ਸੰਗਤਾਂ ਨੂੰ ਜਲ ਸਤਾਉਣ ਦੇ ਵਾਸਤੇ ਆਪਣੇ ਸਿਰ ਦੇ ਉੱਪਰ ਗਾਗਰ ਰੱਖ ਕਰਕੇ ਪਾਣੀ ਢੋਵਾਂਗਾ।
ਪਰੋਂ ਸੇਵ ਇਤਿਆਦ ਵਿਸਾਲ,
ਇਹ ਮਨ ਦੇ ਵਿਚ ਗੰਗੂ ਸ਼ਾਹ ਵਿਚਾਰਾਂ ਕਰਦਾ ਕਿ ਮੈਂ ਹੁਣ ਇਸ ਤਰ੍ਹਾਂ ਇਤਿਆਦ ਤੋਂ ਗੁਰੂ ਘਰ ਦੀ ਬਹੁਤ ਭਾਰੀ ਸੇਵਾ ਕਰਾਂਗਾ।
ਦਿੱਲੀਪੁਰ ਤੇ ਨਿਕਸੋ ਚੋਰੀ,
ਇਸ ਤਰ੍ਹਾਂ ਵਿਚਾਰ ਕਰਕੇ ਦਿੱਲੀ ਦੇ ਵਿਚੋਂ ਚੋਰੀ ਛੇਤੀ ਦੇ ਨਾਲ ਗੁਰੂ ਵੱਲੇ ਤੁਰ ਪਿਆ ਹੈ।
ਪੂਰਨ ਪੰਥ ਆਏ ਗੁਰ ਓਰੇ,
ਕਾਲੀ ਕਾਲੀ ਰਸਤੇ ਉੱਪਰ ਚੱਲਦਾ ਹੋਇਆ ਸਤਿਗੁਰਾਂ ਦੇ ਵੱਲੇ ਆ ਰਿਹਾ ਹੈ।
ਯਹਾਂ ਬਾਪ ਕਾ ਹੋਵਤ ਤਿਆਰੇ,
ਇੱਥੇ ਜਿੱਥੇ ਗੋਇੰਦਵਾਲ ਵਿਖੇ ਆ ਰਿਹਾ ਸੀ ਇੱਥੇ ਬੌੜੀ ਸਤਿਗੁਰੂ ਸਾਹਿਬ ਜੀ ਤਿਆਰ ਕਰਵਾ ਰਹੇ ਸਨ।
ਮਿਲ ਸਭ ਹਨ ਮੈਂ ਲਾਗਿਓ ਕਾਰੇ,
ਸਾਰਿਆਂ ਦੇ ਵਿਚ ਆ ਕਰਕੇ ਗੰਗੂ ਸ਼ਾਹ ਦਿੱਲੀ ਤੋਂ ਆ ਕਰਕੇ ਬੌੜੀ ਜਿੱਥੇ ਬਣਦੀ ਸੀ ਇੱਥੇ ਆ ਕਰਕੇ ਸਾਰਿਆਂ ਦੇ ਵਿਚ ਗੁਰੂ ਦੀ ਸੇਵਾ ਕਰਨ ਲੱਗ ਪਿਆ ਹੈ।
ਅੰਤਰ ਜਾਮੀ ਸਭ ਕਿਛ ਜਾਣਾ,
ਅੰਦਰ ਦੀਆਂ ਜਾਣਨ ਵਾਲੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਜਾਣ ਲਿਆ ਹੈ।
ਸਿਗਹਕਾਰ ਨਹਿ ਕਸ਼ੂ ਬਖਾਨਾ,
ਸਤਿਗੁਰੂ ਸਾਹਿਬ ਜੀ ਨੇ ਜਾਣ ਲਿਆ ਗੰਗੂ ਸ਼ਾਹ ਦਿੱਲੀਓ ਆ ਗਿਆ ਸਾਡੀ ਸੇਵਾ ਕਰਨ ਵਾਸਤੇ ਤੇ ਬੌੜੀ ਦੀ ਸੇਵਾ ਹੁਣ ਕਰ ਰਿਹਾ ਹੈ। ਮਹਾਰਾਜ ਨੇ ਜਾਣ ਲਈ ਇਹ ਗੱਲ, ਪਰ ਸੱਚੇ ਪਾਤਸ਼ਾਹ ਜੀ ਨੇ ਕੋਲ ਬੁਲਾ ਕੇ ਗੰਗੂ ਸ਼ਾਹ ਨੂੰ ਕੁਝ ਕਿਹਾ ਨਹੀਂ ਹੈ।
ਬਹੁਤ ਮੂਲ ਕੇ ਬਸਤਰਨ ਮਾਏ,
ਬਹੁਤ ਇਹਨੇ ਆਪਣੇ ਸਰੀਰ ਦੇ ਉੱਪਰ ਬਹੁਤ ਕੀਮਤੀ ਕੱਪੜੇ ਪਾਏ ਹੋਏ ਸਨ।
ਬੰਦਾ ਈਟ ਪੀਟ ਤਰ ਜਾਏ,
ਉਹਨਾਂ ਕੱਪੜਿਆਂ ਦੇ ਉੱਪਰ ਇੱਟਾਂ ਚੁੱਕ ਕਰਕੇ ਤੇ ਉਹ ਇਸ ਤਰ੍ਹਾਂ ਪਿੱਠ ਦੇ ਉੱਪਰ ਇੱਟਾਂ ਚੁੱਕ ਕੇ ਜਾਂਦਾ ਹੈ।
ਲੋਕ ਲਾਜ ਕੁੱਲ ਰੀਤ ਮਹਾਨਾ,
ਲੋਕ ਲਾਜ ਲੋਕੀ ਕੀ ਕਹਿਣਗੇ, ਕੁੱਲ ਦੀ ਲਾਜ ਕੁੱਲ ਵਾਲੇ ਕੀ ਕਹਿਣਗੇ, ਬਹੁਤ ਭਾਰੀ ਹੁੰਦੀ ਹੈ।
ਖਾਣ ਪਾਣ ਆਦਿਕ ਤਾਜ ਗਿਆਨ,
ਹੋਰ ਵੀ ਖਾਣਾ ਪੀਣਾ ਜਿੰਨਾ ਵੀ ਗਿਆਨ ਧਿਆਨ ਸਾਰਾ ਕੁਝ ਛੱਡ ਕਰਕੇ
ਬਾਤੀ ਕਾਰ ਵਿਕਰ ਰਹਿਣ ਲੱਗਾ,
ਰਾਤ ਦਿਨ ਬੌੜੀ ਦੀ ਜੋ ਬਣਦੀ ਹੈ ਉਹਦੇ ਵਿਚੋਂ ਮਿੱਟੀ ਕੱਢਣ ਦੀ ਸੇਵਾ ਗੰਗੂ ਸ਼ਾਹ ਕਰਦਾ ਹੈ।
ਤਬਿਤ ਭੁੱਲ ਪ੍ਰੇਮ ਰਸ ਪਾਗਾ,
ਸਭ ਕੁਝ ਖਾਣਾ ਪੀਣਾ ਭੁੱਲ ਗਿਆ, ਰਿਸ਼ਤੇਦਾਰ ਸਗੇ ਸੰਬੰਧੀ ਮਿੱਤਰ ਦੋਸਤ ਸਭ ਕੁਝ ਭੁੱਲ ਗਿਆ, ਲੋਕ ਲਾਜ ਭੁੱਲ ਨਾ ਲਾਜ ਸਭ ਕੁਝ ਭੁੱਲ ਕੇ ਤੇ ਰਾਤ ਦਿਨ ਗੁਰੂ ਦੀ ਸੇਵਾ ਵਿਚ ਲੱਗਾ ਹੋਇਆ ਹੈ।
ਕਿਸੋ ਕਹੇ ਨਾ ਸੁਣੇ ਬਾਤ,
ਨਾ ਕਿਸੇ ਦੇ ਨਾਲ ਬਹੁਤਾ ਬੋਲਦਾ ਹੈ ਤੇ ਨਾ ਹੀ ਕਿਸੇ ਦੀ ਗੱਲ ਸੁਣਦਾ, ਬਸ ਸੇਵਾ ਦੇ ਵਿਚ ਤੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕੀਤਾ ਹੋਇਆ ਹੈ ਦਿਨ ਰਾਤ।
ਸੇਵਾ ਕੇ ਤਤਪਰ ਦਿਨ ਰਾਤ,
ਦਿਨ ਤੇ ਰਾਤ ਸੇਵਾ ਦੇ ਵਿਚ ਇਸ ਤਰ੍ਹਾਂ ਤਤਪਰ ਹੋਇਆ ਹੈ।
ਗੁਰ ਸੇਵਾ ਕੇ ਤਪ ਅਸਕੀਨਾ,
ਗੁਰੂ ਦੀ ਸੇਵਾ ਰੂਪੀ ਸਭ ਤੋਂ ਵੱਡਾ ਵੱਡੀ ਤਪੱਸਿਆ ਗੁਰੂ ਦੀ ਸੇਵਾ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਸਾਰੇ ਤਪਾਂ ਤੋਂ ਵੱਡਾ ਤਪ ਵੱਡੀ ਤਪੱਸਿਆ ਗੁਰੂ ਘਰ ਦੀ ਸੇਵਾ ਹੈ। ਇਸ ਤਰ੍ਹਾਂ ਐਸੀ ਗੁਰੂ ਦੀ ਕਿਹੜੀ ਸੇਵਾ ਵੱਡਾ ਤਪ ਭਾਈ ਗੰਗੂ ਸ਼ਾਹ ਜੀ ਕਰਦੇ ਹਨ।
ਜਗ ਵਿਵਹਾਰ ਸ਼ੂਰ ਸਭ ਦੀਨਾ,
ਹੋਰ ਜਿੰਨਾ ਵੀ ਸੰਸਾਰ ਦਾ ਕਾਰ ਵਿਹਾਰ ਸੀ ਲੈਣ ਦੇਣ ਦਾ ਸਭ ਕੁਝ ਗੰਗੂ ਸ਼ਾਹ ਜੀ ਭੁੱਲ ਗਏ ਹਨ।
ਭੂਤ ਪਯੋ ਤੇ ਸ਼ਾਹੂ ਵਿਸਾਲਾ,
ਇਸ ਤਰ੍ਹਾਂ ਬਹੁਤ ਭਾਰੀ ਸੇਵਾ ਕਰਦਿਆਂ ਹੋਇਆ ਹਿਰਦੇ ਦੇ ਵਿਚ ਹੁਣ ਚਾਹ ਚੜਨ ਲੱਗ ਪਿਆ ਹੈ।
ਅੰਤਰ ਬਿਰਤ ਟਿਕ ਗਈ ਤਿਸ ਕਾਲਾ,
ਸੇਵਾ ਕਰਦਿਆਂ 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 ਜਿਹੜੀ ਬਿਰਤੀ ਸੀ ਨਾ ਉਹ ਅੰਤਰਮੁਖੀ ਹੋ ਗਈ ਹੈ ਤੇ ਮਨ ਜਿਹੜਾ ਹੈ ਟਿਕ ਗਿਆ ਹੈ।
ਪ੍ਰੇਮ ਪ੍ਰਵਾਹ ਬਹਿਉਰ ਮਾਹੇ,
ਹਿਰਦੇ ਦੇ ਵਿਚ ਪਰਮੇਸ਼ਰ ਦੇ ਪ੍ਰੇਮ ਦਾ ਪਰਪਲ ਪ੍ਰਵਾਹ ਚੱਲ ਪਿਆ ਹੈ।
ਚਿੰਤ ਕਸ਼ਟ ਉਤਰਨ ਠਹਿਰਾਈ,
ਇਸ ਤਰ੍ਹਾਂ ਜਿਹੜੀ ਚਿੰਤਾ ਜਦੋਂ ਪ੍ਰਭੂ ਦਾ ਪ੍ਰੇਮ ਪੈਦਾ ਹੋ ਜਾਵੇ ਮਨ ਦੇ ਵਿਚ, ਉਦੋਂ ਜਿਹੜੀਆਂ ਚਿੰਤਾ ਹੁੰਦੀਆਂ ਨੇ ਮਨ ਦੇ ਵਿਚ ਧੰਦੇ ਹੁੰਦੇ ਨੇ, ਜੋਰ ਦੇ ਨਾਲ ਨਹਿਰ ਦਾ ਨਦੀ ਦਾ ਪਾਣੀ ਵਗਦਾ, ਛੋਟੇ ਮੋਟੇ ਕੱਖ ਜਿਹੜੇ ਨੇ ਰੁੜ ਕੇ ਲੈ ਜਾਂਦੀ ਹੈ। ਇਸ ਤਰ੍ਹਾਂ ਪਰਮੇਸ਼ਰ ਦਾ ਪ੍ਰੇਮ ਹਿਰਦੇ ਵਿੱਚ ਚੱਲ ਪਿਆ। ਇਹਦੇ ਨਾਲ ਜਿਹੜੀ ਚਿੰਤਾ ਲੱਗੀ ਹੋਈ ਸੀ ਗੰਗੂ ਸਾਹਿਬ ਨੂੰ, ਮੇਰਾ ਧਨ ਨਾਸ ਹੋ ਗਿਆ, ਮੈਂ ਗਰੀਬ ਹੋ ਗਿਆ, ਗੁਰੂ ਤੋਂ ਬੇਮੁਖ ਹੋ ਗਿਆ ਹਾਂ, ਇਹ ਚੀਜ਼ਾਂ ਜਿਹੜੀਆਂ ਸਾਰੀਆਂ ਚਿੰਤਾ ਸਨ ਜਿਹੜੀਆਂ ਇਹ ਕੱਖਾਂ ਦੇ ਵਾਂਗੂ ਹਿਰਦੇ ਵਿੱਚੋਂ ਰੁੜ ਗਈਆਂ ਹਨ।
ਜਿਉਂ ਜਿਉਂ ਸੁਖ ਪ੍ਰਾਪਤ ਪਾ ਔਰ ਕੋ,
ਜਿਵੇਂ ਜਿਵੇਂ ਸੇਵਾ ਕਰਦੇ ਹਾਂ ਪ੍ਰਭੂ ਦੇ ਨਾਲ ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ ਜਾ ਰਿਹਾ, ਉਵੇਂ ਉਵੇਂ ਹਿਰਦੇ ਵਿੱਚ ਸੁਖ ਵੱਧਦਾ ਜਾਂਦਾ ਹੈ।
ਜਿਉਂ ਜਿਉਂ ਸੇਵ ਪ੍ਰੇਮ ਪਾ ਗੁਰ ਕੋ,
ਜਿਵੇਂ ਜਿਵੇਂ ਹਿਰਦੇ ਵਿੱਚ ਸੁਖ ਵੱਧਦਾ ਜਾਂਦਾ, ਅਨੁਭਵੀ ਸੁਖ, ਹਿਰਦੇ ਦਾ ਸੁਖ, ਮਨ ਦਾ ਸੁਖ ਵੱਧਦਾ ਜਾਂਦਾ, ਉਵੇਂ ਉਵੇਂ ਜਿਹੜਾ ਸੇਵਾ ਦੇ ਨਾਲ, ਗੁਰੂ ਦੀ ਸੇਵਾ ਦੇ ਨਾਲ ਪ੍ਰੇਮ ਜਿਹੜਾ ਵੱਧਦਾ ਜਾਂਦਾ ਹੈ,
ਮਨ ਮੈਂ ਮੂਰਤ ਅਚਲ ਟਿਕਾਏ,
ਆਨੰਦ ਆਉਣ ਲੱਗ ਪੈਂਦਾ ਬੰਦੇ ਨੂੰ। ਪਹਿਲਾਂ ਪਹਿਲਾਂ ਔਖਾ ਲੱਗਦਾ ਕੰਮ, ਕੰਮਾਂ ਧੰਦਿਆਂ ਵੱਲੇ ਵੀ ਖਿਆਲ ਜਾਂਦਾ, ਹੋਰ ਚਿੰਤਾਵਾਂ ਵੀ ਸਤਾਉਂਦੀਆਂ ਨੇ। ਜਦੋਂ ਫਿਰ ਸੇਵਾ ਕਰਦੇ ਹੋਏ ਮਨ ਦੇ ਵਿੱਚ ਪ੍ਰੇਮ ਜਾਗ ਪਵੇ, ਫਿਰ ਬਾਕੀ ਸਭ ਕੁਝ ਭੁੱਲ ਦਿੰਦਾ। ਇੱਧਰ ਪ੍ਰੇਮ ਜਿਹੜਾ ਇਹ ਵਧਣ ਲੱਗ ਪੈਂਦਾ, ਸੇਵਾ ਕਰਨ ਨੂੰ ਜੀ ਕਰੀ ਜਾਂਦਾ, ਹੋਰ ਕੁਝ ਕਰਨ ਨਹੀਂ। ਇਸ ਤਰ੍ਹਾਂ ਇਹ ਪ੍ਰੇਮ ਦੇ ਵਿੱਚ ਪ੍ਰਵਾਹ ਪ੍ਰਬਲ ਚੱਲ ਪਿਆ ਮਨ ਦੇ ਵਿੱਚ, ਤੇ ਮਨ ਦੇ ਵਿੱਚ ਸਤਿਗੁਰਾਂ ਦੇ ਸਰੂਪ ਦੀ, ਸਤਿਗੁਰਾਂ ਦਾ ਧਿਆਨ ਕੀਤਾ ਹੋਇਆ, ਅਚਲ ਮੂਰਤ ਮਹਾਰਾਜ ਦੀ ਹਿਰਦੇ ਵਿੱਚ ਮਨ ਦੇ ਵਿੱਚ ਟਿਕਾਈ ਹੋਈ ਹੈ।
ਸਭੂ ਬਹਿਰ ਪਿੱਛੇ ਗੁਰ ਤਾਈ,
ਕਦੀ ਕਦੀ ਹੁਣ ਹਿਰਦੇ ਦੇ ਵਿੱਚ ਹੀ ਨੇਤਰ ਬੰਦ ਨੇ, ਬਾਹਰ ਵੇਖਣ ਦੀ ਲੋੜ ਹੀ ਨਹੀਂ, ਹਿਰਦੇ ਦੇ ਵਿੱਚ ਹੀ ਉਹ ਚੀਜ਼ ਪ੍ਰਗਟ ਹੋ ਗਈ ਹੈ। ਹਿਰਦੇ ਦੇ ਵਿੱਚ ਹੀ ਮਹਾਰਾਜ ਦੇ ਦਰਸ਼ਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਕਦੀ ਕਦੀ ਹੁਣ ਬਾਹਰਲੇ ਮਹਾਰਾਜ ਬਾਹਰ ਵੀ ਵਿਚਰਦੇ ਨੇ, ਹੁਣ ਕਦੀ ਕਦੀ ਮਹਾਰਾਜ ਦੇ ਬਾਹਰੋਂ ਵੀ ਗੰਗੂ ਸਾਹਿਬ ਜੀ ਦਰਸ਼ਨ ਕਰਦੇ ਹਨ।
ਇਸ ਦਿਨ ਧਿਆਨ ਟਿਕਾਇਓ ਕੈਸੇ,
ਇਸ ਤਰ੍ਹਾਂ ਰਾਤ ਦਿਨ ਆਪਣੇ ਧਿਆਨ ਨੂੰ ਟਿਕਾਇਆ ਹੋਇਆ ਹੈ।
ਜੋਗੀ ਕੀ ਸਮਾਧ ਹੋਏ ਜੈਸੇ,
ਜਿਵੇਂ ਜੋਗੀ ਸਮਾਧੀ ਲਾਉਂਦੇ ਨੇ, ਸਵਾਸਾਂ ਨੂੰ ਚੜਾ ਕੇ ਦਸਮ ਦੁਆਰ ਦੇ ਵਿੱਚ ਪ੍ਰਾਣਾਯਾਮ ਦੇ ਦੁਆਰਾ ਬੈਠ ਜਾਂਦੇ ਨੇ, ਸੰਕੋਟ ਨੂੰ ਸਿੱਧੀ ਕਰਕੇ ਜੋਗੀ ਸਮਾਧੀ ਲਾਉਂਦੇ ਨੇ, ਇਸ ਤਰ੍ਹਾਂ ਗੰਗੂ ਸਾਹਿਬ ਜੀ ਨੇ ਤੋ ਸਤਿਗੁਰਾਂ ਦੇ ਸਰੂਪ ਨੂੰ ਹਿਰਦੇ ਚ ਵਸਾਇਆ ਹੋਇਆ, ਤੇ ਇੱਕ ਦਿਨ ਤੇ ਰਾਤ ਐਨ ਇੱਕ ਤੱਕ ਜਿਵੇਂ ਸਮਾਧੀ ਲੱਗੀ ਹੋਈ ਹੈ, ਇਸ ਤਰ੍ਹਾਂ ਧਿਆਨ ਟਿਕਿਆ ਹੋਇਆ ਹੈ।
ਖੈ ਜੋ ਪ੍ਰੇਮ ਜਬ ਕੇਨਾ,
ਇਸ ਤਰ੍ਹਾਂ ਪ੍ਰੇਮ ਨੇ ਖਿੱਚ ਪਾਈ ਹੈ, ਹਿਰਦੇ ਦੇ ਵਿੱਚ ਪ੍ਰੇਮ ਕਰ ਰਿਹਾ ਤੇ ਮਹਾਰਾਜ ਨੂੰ ਖਿੱਚ ਪੈ ਰਹੀ ਹੈ। ਸੋ ਇਸ ਤਰ੍ਹਾਂ ਅਸੇ ਕਰਕੇ ਸਤਿਗੁਰਾਂ ਨੂੰ ਪ੍ਰੇਮ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਿੱਚਿਆ, ਗੰਗੂ ਸਾਹਿਬ ਜੀ ਦੇ ਪ੍ਰੇਮ ਨੇ
ਰਹਿਉ ਗਯੋ ਨਹਿ ਗੁਰੂ ਪ੍ਰਵੀਨ,
ਇੰਨਾ ਪ੍ਰੇਮ ਕੀਤਾ ਸੱਚੇ ਪਾਤਸ਼ਾਹ ਜੀ ਦੇ ਨਾਲ ਤੇ ਪ੍ਰੇਮ ਕਰਨ ਕੀਤਾ, ਤੇ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਰਿਹਾ ਨਹੀਂ ਗਿਆ ਹੈ।
ਦਸ ਦਿਨ ਕੇ ਬਸ ਬਿਰਦ ਸੰਭਾਰਾ,
ਪ੍ਰਭੂ ਪ੍ਰੇਮ ਦੇ ਵਸ ਹੁੰਦਾ, ਹੋਰ ਕਿਸੇ ਚੀਜ਼ ਦੇ ਨਹੀਂ। ਐਸਾ ਜਿਹੜਾ ਬਿਰਦ ਹੈ ਪ੍ਰੇਮ ਦੇ ਵਸ ਹੋਣ ਵਾਲਾ ਸੁਭਾਅ ਆਦਤ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਾਸਾਂ ਦੇ ਵਸ ਹੋਣ ਵਾਲਾ ਬਿਰਦ ਸੰਭਾਲਿਆ ਹੈ।
ਦਸੀ ਪ੍ਰੇਮ ਤੇ ਨਿਕਟ ਹਕਾਰਾ,
ਪ੍ਰੇਮ ਦੇ ਵਸ ਹੋ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਗੰਗੂ ਸ਼ਾਹ ਜੀ ਨੇ ਸਤਿਗੁਰੂ ਨੇ ਆਪਣੇ ਵਸ ਵਿੱਚ ਕਰ ਲਿਆ ਹੈ ਪ੍ਰੇਮ ਕਰਕੇ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਗੰਗੂ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ ਹੈ।
ਮੁਸਕਾਨੇ ਗੁਰਬਾਗ ਬਖਾਨਾ,
ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਮੁਸਕਰਾਏ ਨੇ ਆਪਣੇ ਸੁਭਾਏ ਮਨ ਮੁਖੜੇ ਤੋਂ ਬਚਨ ਕਹਿਣ ਲੱਗੇ।
ਗੰਗੂ ਸਾਹਿਬ ਆਓ ਦੁੱਖ ਹਾਨਾ,
ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਆਓ ਗੰਗੂ ਸਾਹਿਬ ਜੀ ਤੁਹਾਡੇ ਸਾਰੇ ਦੁੱਖ ਨੇ ਦੁੱਖ ਹਾਨਾ, ਸਾਰੇ ਦੁੱਖ ਨਾਸ ਹੋ ਗਏ ਨੇ।
ਪਦ ਪੰਕਜ ਪਰ ਸਿਰ ਨਿਜ ਧਰਿਓ,
ਸਤਿਗੁਰਾਂ ਨੇ ਆਵਾਜ਼ ਮਾਰ ਕਰਕੇ ਗੰਗੂ ਸਾਹਿਬ ਜੀ ਨੂੰ ਬੁਲਾਇਆ, ਉਸ ਵਕਤ ਭਾਈ ਗੰਗੂ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਮੱਥਾ ਰੱਖ ਦਿੱਤਾ ਹੈ।
ਮੋਹਰ ਜੂਰ ਕਰਿਆ ਗਏ ਖਰਿਓ,
ਮੱਥਾ ਟੇਕ ਕਰਕੇ ਫਿਰ ਹੱਥ ਜੋੜ ਕਰਕੇ ਗੰਗੂ ਸਾਹਿਬ ਜੀ ਸਤਿਗੁਰਾਂ ਦੇ ਸਾਹਮਣੇ ਖੜੇ ਹੋ ਗਏ ਨੇ।
ਮਾਇਆ ਮਗਨ ਬੇਮੁਖ ਮੈਂ ਭਇਓ,
ਲੱਗਾ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀਓ, ਮੈਂ ਮਾਇਆ ਦੇ ਵਿੱਚ ਮਗਨ ਹੋ ਗਿਆ ਸਾਂ, ਧਨ ਦੇ ਵਿੱਚ ਮੇਰੀ ਸੁਰਤ ਸੀ ਜਿਹੜੀ ਉਹ ਵਿਸਰ ਗਈ ਸੀ, ਧਨ ਪ੍ਰਾਪਤ ਹੋਣ ਕਰਕੇ ਆਪ ਜੀ ਨੂੰ ਮੈਂ ਭੁੱਲ ਗਿਆ ਸੀ, ਆਪ ਜੀ ਤੋਂ ਮੈਂ ਬੇਮੁਖ ਹੋ ਗਿਆ ਸੀ।
ਆਪਣੋ ਜਾਨ ਬਖਸ਼ ਕਰ ਲਿਓ,
ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਮੇਰੇ ਉੱਪਰ ਤਰਸ ਖਾਦਾ ਹੈ, ਗਰੀਬ ਨਿਵਾਜ ਮੈਨੂੰ ਆਪਣਾ ਜਾਣ ਕਰਕੇ ਕਿ ਮੇਰਾ ਸਿੱਖ ਹੈ, ਆਪ ਜੀ ਨੇ ਆਪਣਾ ਜਾਣ ਕਰਕੇ ਮੈਨੂੰ ਬਖਸ਼ਿਆ ਹੈ।
ਪਦ ਅਰਵਿੰਦ ਵਿਖੇ ਮੁਝ ਰੱਖੋ,
ਜੀ ਕਿਰਪਾ ਕਰੋ ਮੈਨੂੰ ਆਪਣੇ ਤੋਂ ਕਦੇ ਵੀ ਦੂਰ ਨਾ ਕਰਨਾ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਹੀ ਰੱਖੋ।
ਜੀਵ ਕਾਓ ਬਚਨ ਮੁਖ ਪਾਖੋ,
ਮੈਨੂੰ ਆਪਣੇ ਸੋਹਣੇ ਸੁਭਾਏ ਮਨ ਮੁਖ ਨੇ ਪਵਿੱਤਰ ਰਸਨਾ ਤੋਂ ਆਵਾਜ਼ ਮਾਰ ਕੇ ਬੁਲਾਇਆ ਕਰੋ, ਆਓ ਸੇਵਕ ਜੀ ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਬੁਲਾਓ, ਬੜਾ ਆਨੰਦ ਪ੍ਰਾਪਤ ਹੋਵੇਗਾ ਮੈਨੂੰ।
ਸਤਿਗੁਰੂ ਕਰਨਾ ਰਸ ਧਰੇ।
ਇਸ ਤਰ੍ਹਾਂ ਬੜੇ ਪ੍ਰੇਮ ਵਾਲੇ, ਨਿਮਰਤਾ ਵਾਲੇ, ਗਰੀਬੀ ਵਾਲੇ ਬਚਨ ਸੁਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਤਿ ਪ੍ਰਸੰਨ ਹੋਏ, ਕਿਰਪਾ ਦੇ ਰਸ ਵਿੱਚ, ਕਰਨਾ ਰਸ ਵਿੱਚ ਢਲ ਗਏ ਨੇ।
ਸਤਿਜਨ ਮੈਂ ਨਿਹਾਲ ਤਿਸ ਕਰੇ।
ਜਦੋਂ ਸੇਵਾ ਤੋਂ ਮਹਾਰਾਜ ਪ੍ਰੇਮ ਤੋਂ ਪ੍ਰਸੰਨ ਹੋ ਗਏ, ਛੇਤੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਵਕਤ ਇਸ ਤਰ੍ਹਾਂ ਬਚਨ ਸੁਣ ਕਰਕੇ ਤੇ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਗੰਗੂ ਸ਼ਾਹ ਜੀ ਨੂੰ ਨਿਹਾਲ ਕਰ ਦਿੱਤਾ ਹੈ।
ਵਸਤਰ ਵਸਤੁ ਪਹਿਰਾਏ ਨਵੀਨ।
ਨਿਹਾਲ ਮਹਾਰਾਜ ਉਸੇ ਵੇਲੇ ਕਰ ਦਿੰਦੇ ਆ, ਮਤਲਬ ਕਿ ਬ੍ਰਹਮ ਗਿਆਨ ਬਖਸ਼ ਕਰ ਦਿੰਦੇ ਆ, ਬ੍ਰਹਮ ਦਾ ਤੇ ਆਤਮਾ ਦਾ ਮਿਲਾਪ ਕਰਵਾ ਦਿੰਦੇ ਨੇ। ਸੋ ਆਤਮਾ ਸਾਖਿਆਤ ਹਿਰਦੇ ਵਿੱਚ ਕਰ ਦਿੰਦੇ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ। ਉਸ ਵਕਤ ਮਹਾਰਾਜ ਨੇ ਗੰਗੂ ਸ਼ਾਹ ਜੀ ਨੂੰ ਚਿੱਟੇ ਅਤੇ ਨਵੇਂ ਵਸਤਰ ਮੰਗਾ ਕਰਕੇ ਉੱਚਲ ਕੱਪੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਾਏ ਹਨ।
ਮਸਤਕ ਪਰ ਨਿਜ ਕਰ ਧਰ ਦੀਨ।
ਗੰਗੂ ਸ਼ਾਹ ਜੀ ਦੇ ਮੱਥੇ ਉੱਪਰ, ਸਿਰ ਦੇ ਉੱਪਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਵਿੱਤਰ ਹੱਥ ਰੱਖਿਆ ਹੈ।
ਸਤਨਾਮ ਮੁਖ ਮੰਤਰ ਕਹਾਇਓ।
ਕਹਿ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੋਲ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਕਹਿ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੰਗੂ ਸ਼ਾਹ ਜੀ ਦੇ ਪਾਸੋਂ ਸਤਨਾਮ ਸ੍ਰੀ ਵਾਹਿਗੁਰੂ ਕਹਾਇਆ ਹੈ।
ਗੰਗੂ ਸ਼ਾਹੂ ਕਹਿ ਨਾਮ ਬੁਲਾਇਓ।
ਸਤਿਗੁਰਾਂ ਨੇ ਨਾਮ ਰੱਖਿਆ ਗੰਗੂ ਸ਼ਾਹੂਕਾਰ। ਗੰਗੂ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਹਿ ਕਰਕੇ ਆਵਾਜ਼ ਮਾਰੀ ਬੁਲਾਇਆ ਹੈ।
ਮੁਕਤ ਮੁਕਤ ਨਿਧ ਸਿਧ ਤੋਹੇ ਦੀਨੇ।
ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਚੀਜ਼ਾਂ ਹੀ ਤੈਨੂੰ ਬਖਸ਼ ਕਰ ਦਿੱਤੀਆਂ, ਕੋਈ ਵੀ ਤੇਰੇ ਕੋਲ ਕੋਈ ਚੀਜ਼ ਨੀ ਅਸੀਂ ਕੋਈ। ਹੁਣ ਭੁਗਤ ਮੁਕਤ ਨਿਧ ਸਿੱਧ ਤੋਹੇ ਦੀਨੀ। ਭੁਗਤ ਸੰਸਾਰ ਦੇ ਪਦਾਰਥ ਭੁਗਤਣ ਵਾਸਤੇ, ਭੋਗਣ ਵਾਸਤੇ, ਸੋ ਮੁਕਤੀਆਂ ਜਿੰਨੀਆਂ ਵੀ ਸਾਰੀਆਂ ਸਰੂਪ ਕੈਵਲ ਸਦੇਹ ਮੁਕਤੀ, ਇਹ ਸਾਰੀਆਂ ਮੁਕਤੀਆਂ ਨਿਤ ਸਾਰੇ ਖਜ਼ਾਨੇ ਸਿੱਧੀਆਂ, 18 ਸਿੱਧੀਆਂ ਬਚਨ ਸਤ ਹੋ ਜਾਣੇ, ਸੋ ਇਹ ਸਾਰਾ ਕੁਝ ਤੈਨੂੰ ਬਖਸ਼ ਦਿੱਤਾ ਹੈ।
ਗ੍ਰਹਿ ਕੋ ਗਮਨੋ ਆਗਿਆ ਕਿਨੇ।
ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਘਰ ਨੂੰ ਚਲੇ ਜਾਓ। ਇਸ ਤਰ੍ਹਾਂ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਆਗਿਆ ਕਰ ਦਿੱਤੀ ਹੈ।
ਆਪਣੀ ਸੰਗਤ ਕੀ ਜਾਏ ਜਾਏ।
ਕਹਿੰਦੇ ਜਾਓ ਹੁਣ ਸਿੱਖੀ ਦਾ ਪ੍ਰਚਾਰ ਕਰੋ, ਆਪਣੀ ਸੰਗਤ ਹੁਣ ਗੁਰੂ ਘਰ ਦੇ ਨਾਲ ਜਿਹੜੀ ਉੱਥੋਂ ਦੀ ਸੰਗਤ ਉਸਨੂੰ ਜੋੜੋ।
ਗੁਰਸਿੱਖੀ ਕੀ ਰੀਤ ਚਲਾਏ।
ਜੋ ਗੁਰਸਿੱਖੀ ਦੀ ਮਰਿਆਦਾ ਹੈ, ਜਾ ਕਰਕੇ ਲੋਕਾਂ ਨੂੰ ਗੁਰਸਿੱਖੀ ਦੀ ਮਰਿਆਦਾ ਦ੍ਰਿੜ ਕਰਾਓ। ਸੰਗਤ ਨੂੰ ਜਾ ਕਰਕੇ ਗੁਰੂ ਦਾ ਉਪਦੇਸ਼ ਜਾ ਕੇ ਦੱਸੋ।
ਅਜਮਤ ਜੋਤ ਕਰਕੇ ਸੂ ਬਿਠਾਇਓ।
ਸਤਿਗੁਰਾਂ ਨੇ ਅਥਾਹ ਸ਼ਕਤੀਆਂ ਗੰਗੂ ਸ਼ਾਹ ਦੇ ਵਿੱਚ ਭਰ ਦਿੱਤੀਆਂ ਨੇ। ਸ਼ਕਤੀਆਂ ਦੇ ਕਰਾਮਾਤਾਂ ਦੇ ਸਮੇਤ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ।
ਭਾਈ ਬਖਸ਼ ਪੁਨ ਸੀਸ ਨਿਵਾਇਓ।
ਇਸ ਤਰ੍ਹਾਂ ਬਖਸ਼ਾ ਪ੍ਰਾਪਤ ਕਰ ਕਰਕੇ ਸੋ ਭਾਈ ਗੰਗੂ ਸ਼ਾਹ ਜੀ ਨੇ ਸਤਿਗੁਰਾਂ ਦੇ ਅੱਗੇ ਆਪਣਾ ਸਿਰ ਨਵਾਇਆ ਹੈ।
ਵਿਦਾ ਹੋਏ ਕਰ ਸਤਨ ਸਿਧਾਰਾ।
ਵਿਗਾ ਵਿਦਾ ਹੋ ਕਰਕੇ ਆਗਿਆ ਲੈ ਕਰਕੇ ਸਤਿਗੁਰਾਂ ਦੇ ਕੋਲੋਂ ਭਾਈ ਗੰਗੂ ਸ਼ਾਹ ਜੀ ਆਪਣੇ ਘਰ ਨੂੰ ਚਲੇ ਗਏ।
ਗਿਆਨ ਹਿਰਦੇ ਸਤਿਗੁਰ ਕੋ ਤਹਾਰ।
ਹਿਰਦੇ ਦੇ ਵਿੱਚ ਸਤਿਗੁਰਾਂ ਦਾ ਧਿਆਨ ਕੀਤਾ ਹੋਇਆ ਹੈ।
ਬਹੁ ਪ੍ਰਕਾਰ ਕੀ ਉਸਤ ਕਰਕੇ।
ਸਤਿਗੁਰਾਂ ਦੀ ਬਹੁਤ ਤਰੀਕਿਆਂ ਦੇ ਨਾਲ ਵਡਿਆਈ ਕਰਕੇ।
ਨਿਹਾਲ ਸਵਾਜਮਤ ਧਰਕੇ।
ਸ਼ਕਤੀਆਂ ਨੂੰ ਪ੍ਰਾਪਤ ਕਰਕੇ, ਹਿਰਦੀਆਂ ਸਿੱਧੀਆਂ ਪ੍ਰਾਪਤ ਕਰਕੇ ਭਾਈ ਗੰਗੂ ਸ਼ਾਹ ਜੀ ਨਿਹਾਲ ਹੋ ਗਏ ਨੇ।
ਚਾਹੇ ਸਦਨ ਮੈਂ ਸੰਗਤ ਕੀ ਨਾ।
ਘਰ ਦੇ ਵਿੱਚ ਜਾ ਕਰਕੇ, ਉੱਥੇ ਜਾ ਕਰਕੇ ਫਿਰ ਗੁਰੂ ਦੀ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੋਕਾਂ ਨੂੰ ਜੋੜਿਆ, ਸੰਗਤ ਤਿਆਰ ਕੀਤੀ ਹੈ।
ਸਤਿਗੁਰ ਨਾਮ ਚ ਪਾਵਨ ਦੇਨ।
ਜਾ ਕਰਕੇ ਸਤਿਗੁਰਾਂ ਦਾ ਨਾਮ, ਪਰਮੇਸ਼ਵਰ ਦਾ ਨਾਮ, ਸਤਨਾਮ ਸ੍ਰੀ ਵਾਹਿਗੁਰੂ ਇਹ ਜਪਾਇਆ ਹੈ।
ਜਿਸ ਤੋਂ ਵਚਨ ਕਹੇ ਪੁਰ ਜਾਏ।
ਰਚਨਾ ਦੇ ਵਿੱਚ ਤਾਕਤ ਭਰ ਗਈ ਹੈ, ਜਿਹਨੂੰ ਵਚਨ ਕਰਦੇ ਨੇ ਉਹ ਹੁਣ ਵਚਨ ਪੂਰਾ ਹੋ ਜਾਂਦਾ ਹੈ।
ਹੋਵਤ ਪਏ ਸਿੱਖ ਸਮੁਦਾਇ।
ਇਸ ਤਰ੍ਹਾਂ ਬਹੁਤ ਸਾਰੇ ਸਿੱਖ ਜਿਹੜੇ ਜਾਣਸਾਰ ਸਾਰੇ ਲੋਕਾਂ ਨੇ ਉੱਥੇ ਸਿੱਖੀ ਧਾਰਨ ਕਰ ਲਈ ਹੈ, ਸਿੱਖ ਬਣ ਗਏ ਹਨ।
ਅਬ ਲਗ ਤਿਸਕੀ ਜਾਣੇ ਜਾਏ।
ਹਰੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਹੁਣ ਤੱਕ ਜਿਹੜੇ ਉੱਥੋਂ ਦੇ ਲੋਕ ਨੇ ਉਹ ਗੰਗੂ ਸ਼ਾਹ ਦੇ ਨਾਮ ਦੇ ਨਾਲ ਜਾਣੇ ਜਾਂਦੇ, ਵੀ ਉਹਨਾਂ ਦੇ ਇਹ ਸਾਰੇ ਸੰਪਰਦਾਇ ਹੈ, ਉਹਨਾਂ ਦੀ ਸੰਪਰਦਾ ਚਲਾਈ ਹੋਈ ਹੈ। ਸੋ ਗੰਗੂ ਸ਼ਾਹ ਦੀ ਸੰਪਰਦਾ ਦੇ ਲੋਕ ਤੋਂ ਦੱਸੇ ਜਾਂਦੇ ਜਾਣੇ ਜਾਂਦੇ ਹਨ।
ਸੰਤੋਖ ਸਿੰਘ ਪੂਰਨ ਧਿਆਏ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਜਿਹੜਾ ਅਧਿਆ ਹੈ, ਪ੍ਰਸੰਗ ਹੈ, ਇਹ ਕਥਾ ਇੱਥੇ ਪੂਰੀ ਹੋ ਗਈ ਹੈ।
ਦੋਹਰਾ ਕਾਰ ਹੂਤ ਨਿਤ ਪਾਪ ਕਾ ਕਰੇ ਪ੍ਰੇਮ ਸੋ ਦਾਸ।
ਅੱਗੇ ਨਵਾਂ ਪ੍ਰਸੰਗ ਹੈ, ਇਹਦੇ ਵਿੱਚ ਬੜੀ ਪਤੀਪਤਾ ਧਰਮ ਦੇ ਵਿੱਚ ਕਰਨ ਦੇ ਵਾਸਤੇ ਬੀਬੀਆਂ ਨੂੰ ਸਿੱਖਿਆ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਗੋਇੰਦਵਾਲ ਦੇ ਵਿੱਚ ਬਿਰਾਜਮਾਨ ਨੇ, ਸੋ ਨਿਤਾ ਪ੍ਰਤੀ ਜਿਹੜੀ ਪੌੜੀ ਦੀ ਸੇਵਾ ਹੈ, ਸੇਵਕ ਨੇ ਸਿੱਖ ਨੇ ਜਿਹੜੇ ਸੇਵ ਪ੍ਰੇਮ ਦੇ ਨਾਲ ਕਰਦੇ ਹਨ।
ਕਿਰਪਾ ਦ੍ਰਿਸ਼ਟ ਜਿਸ ਤੋਂ ਪਿਖਤ ਤਿਸ ਕੀ ਗਿਆਨ ਪ੍ਰਕਾਸ਼।
ਸਤਿਗੁਰੂ ਸਾਹਿਬ ਦੀ ਸੇਵਾ ਕਰਦਿਆਂ ਕਰਦਿਆਂ ਪ੍ਰਸੰਨ ਹੋ ਜਾਂਦੇ ਗਰੀਬ ਨਿਵਾਜ, ਕਿਰਪਾ ਦ੍ਰਿਸ਼ਟ ਦੇਖਦੇ ਆ, ਉਹਦੇ ਹਿਰਦੇ ਦੇ ਵਿੱਚ ਮਹਾਰਾਜ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਆ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।
ਜੋ ਪਈ ਲਾਏ ਈਂਟ ਕਾ ਕਰਦਮ
ਕਰਕੇ, ਇਸ ਤਰ੍ਹਾਂ ਗਾਰਾ ਤਿਆਰ ਕਰਦੇ ਇੱਟਾਂ ਨੂੰ ਲਾਉਣ ਦੇ ਵਾਸਤੇ ਸਾਰੇ ਸੇਵਕ ਸਿੱਖ।
ਦੂਨਾ ਪ੍ਰਥਮ ਸੋ ਨੀਕ ਸੁਧਾਰਕੇ,
ਇਸ ਤਰ੍ਹਾਂ ਜਿਹੜਾ ਚੂਨਾ ਹੈ ਜੋ ਬੜਾ ਤਰੀਕੇ ਦੇ ਨਾਲ ਚੂਨਾ, ਅੱਜ ਕੱਲ ਸੀਮੈਂਟ ਦੇ ਨਾਲ ਇੱਟਾਂ ਲਾਉਂਦੇ ਆ, ਪੁਰਾਣੇ ਚੂਨੇ ਦੇ ਨਾਲ ਪੁਰਾਣੀਆਂ ਇੱਟਾਂ ਉਹ ਲਾਉਂਦੇ ਸਨ। ਸੋ ਇਸ ਤਰ੍ਹਾਂ ਸਾਰਾ ਤਿਆਰ ਹੋ ਰਿਹਾ, ਬੌਲੀ ਚੂਨੇ ਦੇ ਨਾਲ ਇੱਟਾਂ ਲਾ ਲਾ ਕੇ ਪੱਕੀ ਕੰਧ ਜਿਹੜੀ ਕੀਤੀ ਜਾ ਰਹੀ ਹੈ।
ਚਾਕੀ ਮੈਂ ਕਰ ਪ੍ਰੇਮ,
ਪ੍ਰੇਮ ਦੇ ਨਾਲ ਜਿਹੜਾ ਚੂਨਾ ਉਸ ਨੂੰ ਪਹਿਲਾਂ ਪੀਸਿਆ ਜਾਂਦਾ ਹੈ ਚੱਕੀ ਦੇ ਵਿੱਚ।
ਸਿਰ ਧਰ ਕਰ ਗਮਨੈ ਹਿਤ ਸ਼ੇਮ,
ਸਿਰ ਦੇ ਉੱਪਰ ਸਾਰਾ ਚੂਨਾ, ਇੱਟਾਂ, ਮਿੱਟੀ, ਗਾਰਾ ਜੋ ਕੁਝ ਵੀ ਹੈ ਸੇਵਾ ਦੇ ਵਿੱਚ, ਸੋ ਇਹ ਸਾਰਾ ਆਪਣੇ ਕਲਿਆਣ ਦੇ ਵਾਸਤੇ ਸਿੱਖ ਸੇਵਾ ਕਰਦੇ ਹਨ, ਉੱਥੇ ਲਿਜਾਂਦੇ ਹਨ।
ਕਿਸ ਤੋਂ ਕਹਿਮ ਕੋਈ ਨਾ ਕਹੇ,
ਕਿਸੇ ਨੂੰ ਕੋਈ ਉੱਥੇ ਹੁਕਮ ਨਹੀਂ ਦਿੰਦਾ ਵੀ ਤੂੰ ਆਹ ਕਰ ਭਾਈ ਮੈਂ ਆਹ ਕਰਨਾ, ਨਹੀਂ। ਸੋ ਇਸ ਤਰ੍ਹਾਂ ਪ੍ਰੇਮ ਦੇ ਨਾਲ ਜੋ ਕੁਝ ਕੋਈ ਕਰਦਾ ਭਾਵਨਾ ਦੇ ਨਾਲ ਸਾਰੇ ਸੇਵਾ ਕਰੀ ਜਾਂਦੇ ਹਨ।
ਆਪੇ ਕਰਨ ਸੇਵ ਸ਼ੁਭ ਚਾਹੇ,
ਆਪੇ ਸੇਵਾ ਸਾਰੇ ਪ੍ਰੇਮ ਦੇ ਨਾਲ ਸ਼ੁਭ ਤਰੀਕੇ ਨਾਲ ਕਰਦੇ ਹਨ।
ਕਾਮੇ ਕਲੇਲੇ ਜਾਏ,
ਇੱਕ ਉੱਥੇ ਆ ਰਹੇ ਨੇ ਸੇਵਾ ਕਰਦੇ, ਇੱਕ ਸੇਵਾ ਕਰਕੇ ਜਾ ਰਹੇ ਹਨ।
ਸਾਰੀ ਕਰਕੇ ਟੈਗ ਪਹੁੰਚਾਏ,
ਸਾਰੇ ਇੱਟਾਂ ਲੈ ਕੇ ਜਾਂਦੇ ਆ, ਇੱਕ ਲੈ ਕੇ ਆਉਂਦੇ ਆ, ਕਾਰੀਗਰ ਜਿਹੜੇ ਮਿਸਤਰੀ ਲੱਗੇ ਹੋਏ ਨੇ ਉਹ ਉੱਥੇ ਰਾਜਗਰੀ ਕੰਮ ਕਰਨ ਵਾਲੇ ਉਹਨਾਂ ਦੇ ਪਾਸ ਪਹੁੰਚਾਉਂਦੇ ਹਨ।
ਜੋ ਜੋ ਕਰੇ ਪ੍ਰੀਤ ਸੋ ਸੇਵਾ,
ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਸੇਵਾ ਕਰਦੇ ਹਨ।
ਜੋ ਜੋ ਲੱਖ ਸਭ ਕੀ ਗੁਰ ਦੇਵਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਵੀ ਕਿਹਦੇ ਹਿਰਦੇ ਵਿੱਚ ਕਿੰਨੀ ਕੁ ਭਾਵਨਾ, ਕਿਹੜੀ ਇੱਛਾ ਨੂੰ ਲੈ ਕੇ ਸੇਵਾ ਕਰਦਾ, ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣਦੇ ਹਨ।
ਪੂਰੇ ਮਨੋਕਾਮਨਾ ਤਿਨ ਕੇ,
ਸਤਿਗੁਰ ਸਾਹਿਬ ਜੀ ਉਹਨਾਂ ਦੀਆਂ ਮਨੋਕਾਮਨਾ ਗਰੀਬ ਨਿਵਾਜ ਪੂਰੀਆਂ ਕਰਦੇ ਹਨ।
ਵਿਆਪਕ ਜੋਤ ਸਭਨ ਮੈਂ ਚਿਨ ਕੇ,
ਜਿਨ੍ਹਾਂ ਦੀ ਜੋਤ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਜੋਤ ਸਾਰਿਆਂ ਦੇ ਵਿੱਚ ਵਿਆਪਕ ਹੈ।
ਇੱਕ ਸਿੱਖ ਕਾਬਲ ਮੈਂ ਰਹਿ,
ਜਿਹੜਾ ਸੇਵਕ ਸੀ ਮਹਾਰਾਜ ਦਾ, ਇੱਕ ਸਿੱਖ ਸਤਿਗੁਰਾਂ ਦਾ ਪ੍ਰੇਮੀ ਕਾਬਲ ਦੇ ਵਿੱਚ ਰਹਿੰਦਾ ਹੈ।
ਪਤੀ ਪ੍ਰਤਾ ਇਸਤਰੀ ਜਿਸ ਹੈ,
ਜਿਸਦੀ ਜਿਹੜੀ ਘਰ ਵਾਲੀ ਹੈ ਇਸਤਰੀ ਹੈ, ਆਪਣੀ ਪਤੀ ਪ੍ਰਤਾ ਧਰਮ ਦੇ ਵਿੱਚ ਪ੍ਰਪੱਕ ਹੈ।
ਪਤਮੈ ਪ੍ਰੇਮ ਜਾਮਨੀ ਦਿਨ ਮੈਂ,
ਰਾਤ ਦਿਨ ਹਿਰਦੇ ਦੇ ਵਿੱਚ ਪਤੀ ਦੀ ਮੂਰਤ ਨੂੰ ਵਸਾਇਆ ਹੋਇਆ, ਆਪਣੇ ਘਰ ਵਾਲੇ ਨੂੰ ਪ੍ਰੇਮ ਕਰਦੀ ਹੈ ਰਾਤ ਦਿਨ।
ਪੁਰੇ ਨਾ ਪੁਰ ਪੁਰਸ਼ ਕੋ ਮਨ ਮੈਂ,
ਹੋਰ ਕਿਸੇ ਮਨੁੱਖ ਦਾ, ਹੋਰ ਕਿਸੇ ਬੰਦੇ ਦਾ, ਕਿਸੇ ਪੁਰਸ਼ ਦਾ ਮਨ ਦੇ ਵਿੱਚ ਰੱਤਾ ਜਿੰਨਾ ਵੀ ਉਹ ਧਿਆਨ ਨਹੀਂ ਲਿਆਉਂਦੀ, ਫੁਰਨਾ ਵੀ ਨਹੀਂ ਆਉਣ ਦਿੰਦੀ ਕਿਸੇ ਪਰਾਏ ਪੁਰਸ਼ ਦਾ।
ਜੇ ਸਿੱਖ ਨੇ ਸਿੱਖੀ ਸੋ ਦਰੜਾਏ,
ਉਹ ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਸਿੱਖ ਜੈਸਾ, ਉਸ ਨੇ ਆਪਣੀ ਘਰ ਵਾਲੀ ਨੂੰ ਐਸੀ ਗੁਰੂ ਮਹਾਰਾਜ ਦੀ ਸਿੱਖਿਆ ਦ੍ਰਿੜ ਕਰਵਾਈ ਸੀ, ਪ੍ਰਪੱਕ ਕਰਵਾਈ ਸੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਉਪਦੇਸ਼ ਆਪਣੀ ਘਰ ਵਾਲੀ ਨੂੰ ਉਹਨੇ ਸਿਖਾਇਆ ਸੀ।
ਆਪਣ ਪਾਰਜਾ ਕੋ ਸੁਖ ਦਾਏ,
ਜਿਹੜਾ ਇਹ ਸੁਖ ਦੇਣ ਵਾਲਾ ਪਤੀ ਵਰਤਾ ਧਰਮ ਦੇ ਵਿੱਚ ਰਹਿਣ ਵਾਲਾ ਸੁਖ ਦੇਣ ਵਾਲਾ ਉਪਦੇਸ਼ ਉਹਨੇ ਵੀ ਅੱਗੋਂ ਮੰਨ ਲਿਆ ਸੀ। ਇਹ ਨੀ ਉਹਨੇ ਤੂੰ ਮੈਂ ਨੀ, ਮੈਂ ਕਿਉਂ ਮੰਨਾ, ਮੈਨੂੰ ਵੀ ਤੇਰੇ ਬਰਾਬਰ ਦਾ ਹੱਕ ਹੈ, ਜੋ ਮੇਰੀ ਮਰਜ਼ੀ ਹੈ ਜੋ ਤੂੰ ਕਰਦਾ ਉਸੇ ਤਰ੍ਹਾਂ ਮੈਂ, ਨਹੀਂ ਉਹਨੇ ਮੰਨ ਵੀ ਸਿੱਖਿਆ। ਸੋ ਗੁਰੂ ਦਾ ਉਪਦੇਸ਼ ਉਸ ਸ੍ਰੇਸ਼ਟ ਵੱਡੇ ਭਾਗਾਂ ਵਾਲੀ ਸੀ ਜਿਹੜੀ ਉਹਨੇ ਆਪਣੇ ਪਤੀ ਦੇ ਕੋਲੋਂ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ।
ਆਪਣ ਪਾਰਜਾ ਕੋ ਸੁਖ ਦਾਏ,
ਸੁਖ ਦੇਣ ਵਾਲੀ ਸਿੱਖਿਆ, ਪਤੀ ਪਰਤਾ ਧਰਮ ਵਿੱਚ ਪ੍ਰਪੱਕ ਰਹਿਣਾ, ਇਹ ਉਹਨੇ ਸਿੱਖਿਆ ਗ੍ਰਹਿਣ ਕੀਤੀ ਸੀ।
ਪ੍ਰਭ ਤੇ ਸ਼ਕਤ ਮਿਸਾਲਾ,
ਪਤੀ ਪਰਤਾ ਧਰਮ ਦੇ ਵਿੱਚ ਰਹਿਣ ਕਰਕੇ ਆਪਣੇ ਪਤੀ ਨੂੰ ਰੱਬ ਪੂਜਣ, ਰੱਬ ਜਾਣ ਕੇ ਪੂਜਣਾ ਤੇ ਉਹਨੂੰ ਸਭ ਕੁਝ ਮੰਨਣਾ, ਇਹਦੇ ਨਾਲ ਉਹਦੇ ਵਿੱਚ ਬਹੁਤ ਭਾਰੀ ਸ਼ਕਤੀਆਂ ਆ ਗਈਆਂ ਸਨ।
ਜੇ ਚਾਹੇ ਪਹੁੰਚੇ ਤਤਕਾਲਾ,
ਉਸ ਬੀਬੀ ਦੇ ਵਿੱਚ ਇੰਨੀ ਸ਼ਕਤੀ ਆ ਗਈ ਸੀ ਵੀ ਸ਼ਕਤੀ ਦੇ ਨਾਲ ਜਿੱਥੇ ਚਾਹੁੰਦੀ ਸੀ ਪਿੰਡ ਦੇ ਵਿੱਚ ਉਸੇ ਵੇਲੇ ਇੱਕ ਘੜੀ ਦੇ ਵਿੱਚ ਉੱਥੋਂ ਗਾਇਬ ਹੋ ਕਰਕੇ ਉੱਡ ਕਰਕੇ ਜਿੱਥੇ ਉਹ ਚਾਹੁੰਦੀ ਸੀ ਉੱਥੇ ਹੀ ਪਹੁੰਚ ਜਾਂਦੀ ਸੀ।
ਉਸ ਹਜ਼ਾਰਾਂ ਘਟਕਾ ਮਾਹੇ,
ਹਜ਼ਾਰਾਂ ਕੋਹਾਂ ਦੇ ਉੱਪਰ ਇੱਕ ਘੜੀ ਦੇ ਵਿੱਚ ਹੀ
ਪਹੁੰਚਦ ਦੇਰ ਲੱਗੇ ਜਿਸ ਨਾਹੇ,
ਪਹੁੰਚ ਜਾਂਦੀ ਸੀ ਕੋਈ ਦੇਰੀ ਨਹੀਂ ਸੀ ਲੱਗਦੀ।
ਇਤਿਹਾਸਕ ਸ਼ਕਤੀ ਕਹੋ ਧਾਰਤ,
ਇਤਿਹਾਸਕ ਉਸ ਦੇ ਵਿੱਚ ਬਹੁਤ ਭਾਰੀ ਸ਼ਕਤੀਆਂ ਉਹ ਧਾਰਨ ਕਰਦੀ ਸੀ।
ਸਦਾ ਪ੍ਰੇਮ ਪਤ ਤੋਂ ਪ੍ਰਤ ਪਾਰਤ,
ਹਮੇਸ਼ਾ ਹੀ ਆਪਣੇ ਘਰ ਵਾਲੇ ਦੇ ਨਾਲ ਬਹੁਤ ਭਾਰੀ ਪ੍ਰੇਮ ਕਰਦੀ ਸੀ। ਸੋ ਪ੍ਰੇਮ ਦੀ ਪਾਲਣਾ ਕਰਦੀ ਸੀ।
ਕਰ ਬਾਬਕਾ ਕੀ ਤਿੰਨ ਜਾਣੇ।
ਉਸ ਨੇ ਜਾਣ ਲਿਆ ਕਾਬਲ ਦੇ ਵਿਚ ਉਹ ਰਹਿੰਦੀ ਹੈ ਆਪਣੇ ਘਰ ਵਾਲੇ ਦੇ ਨਾਲ, ਤੇ ਉਹਨੇ ਆਪਣੇ ਮਨ ਦੇ ਵਿਚ ਜਾਣ ਲਿਆ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬੌਲੀ ਪਟਾਉਣ ਦੀ, ਬੌਲੀ ਬਣਵਾਉਣ ਦੀ ਕਾਰ ਸੇਵਾ ਕਰਵਾ ਰਹੇ ਹਨ।
ਚਾਰ ਕਰਾਵਤ ਕੌਰ ਗੁਣ ਖਾਨੇ,
ਗੁਣਾਂ ਦੀ ਖਾਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਆਰ ਕਰਵਾ ਰਹੇ ਹਨ ਬੌਲੀ।
ਬਲ ਵਿਸਾਲ ਲਗ ਸੇਵਾ ਕੀਨੇ,
ਉਸਨੇ ਜਾਣ ਲਿਆ ਗੁਰੂ ਦੀ ਲਗ ਸੇਵਾ, ਥੋੜੀ ਜੀ ਸੇਵਾ ਕਰਨ ਦੇ ਨਾਲ ਬਹੁਤ ਭਾਰੀ ਫਲ ਪ੍ਰਾਪਤ ਹੁੰਦਾ ਹੈ।
ਕੌਣ ਤਜੈ ਆਸ ਜੈਨ ਮਨ ਚੀਨੇ,
ਜਿਨ੍ਹਾਂ ਨੇ ਭਾਈ ਗੁਰੂ ਦੀ ਸੇਵਾ ਦਾ ਮਹਾਤਮ ਜਾਣ ਲਿਆ ਹੈ, ਗੁਰੂ ਮਹਾਰਾਜ ਦੀ ਥੋੜੀ ਜੀ ਸੇਵਾ ਕਰਨ ਦੇ ਨਾਲ ਤੇ ਬਹੁਤ ਭਾਰੀ ਫਲ ਮਿਲਦਾ। ਹੁਣੇ ਆਪਾਂ ਪ੍ਰਸੰਗ ਸਰਵਣ ਕੀਤਾ, ਗੰਗੂ ਸ਼ਾਹ ਜੀ ਨੇ ਥੋੜੀ ਜੀ ਸੇਵਾ ਕੀਤੀ ਤੇ ਮਹਾਰਾਜ ਨੇ ਸਭ ਕੁਝ ਇਹਨੂੰ ਬਖਸ਼ ਦਿੱਤਾ, ਸਿੱਧੀਆਂ ਸਿੱਧੀਆਂ ਜੋ ਕਹਿੰਦਾ ਫੁਰ ਜਾਂਦਾ। ਗੁਰੂ ਦੀ ਥੋੜੀ ਸੇਵਾ ਕਰਨ ਦੇ ਨਾਲ ਬਹੁਤਾ ਫਲ ਮਿਲਦਾ। ਜਿਹਨੇ ਭਾਈ ਐਸਾ ਮਨ ਦੇ ਵਿੱਚ ਜਾਣ ਲਿਆ ਤੇ ਗੁਰੂ ਦੀ ਥੋੜੀ ਸੇਵਾ ਨਾਲ ਬਹੁਤਾ ਫਲ ਹੈ, ਉਹ ਗੁਰੂ ਦੀ ਸੇਵਾ ਨੂੰ ਕਿਉਂ ਛੱਡੇਗਾ।
ਤੂੰ ਸਿੱਖਣੀ ਕਾਬਲ ਤੇ ਆਵੇ,
ਉਹ ਜਿਹੜੀ ਸਿੱਖਣੀ ਸੀ ਨਾ ਉਹ ਕਾਬਲ ਤੋਂ ਗੁਰੂ ਦੀ ਮਹਾਰਾਜ ਦੀ ਸੇਵਾ ਕਰਨ ਦੇ ਵਾਸਤੇ ਆਉਂਦੀ ਹੈ।
ਪ੍ਰਾਤ ਹੋਤ ਗੁਰਸੇਵ ਕਮਾਵੇ,
ਦਿਨ ਚੜ ਜਾਂਦਾ ਕਾਬਲ ਤੋਂ ਆ ਜਾਂਦੀ ਹੈ, ਆ ਕਰਕੇ ਸਾਰਾ ਦਿਨ ਸੇਵਾ ਕਰਦੀ ਹੈ।
ਸਗਰੇ ਦਿਵਸ ਟਹਿਲ ਕੋ ਕਰ,
ਸਾਰਾ ਦਿਨ ਸੇਵਾ ਕਰਦੀ ਹੈ। ਟਹਿਲ ਮਹਿਲ ਤਾ ਕੋ ਮਿਲੇ ਜਾ ਕੋ ਸਾਧ ਕਿਰਪਾਲ, ਜਿਨ੍ਹਾਂ ਉੱਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ, ਬਖਸ਼ਿਸ਼ ਕਰਦੇ, ਰਹਿਮਤ ਕਰਦੇ ਆ, ਕੋਈ ਗੁਰੂ ਘਰ ਦੀ ਸੇਵਾ ਉਹਨਾਂ ਨੂੰ ਸੇਵਾ ਮਿਲਦੀ ਹੈ, ਦੂਸਰੇ ਨਹੀਂ ਕਰ ਸਕਦੇ। ਤੇ ਇਸ ਤਰ੍ਹਾਂ ਭਾਈ ਸਾਰਾ ਦਿਨ ਉਹ ਬੀਬੀ ਸੇਵਾ ਕਰਦੀ ਹੈ।
ਬਨਤੇ ਕਾਰ ਸੋ ਵਹਿਰ ਨਿਕਰਹੇ,
ਇਸ ਤਰ੍ਹਾਂ ਖੋਦ ਕਰਕੇ ਮਿੱਟੀ ਪੁੱਟ ਕਰਕੇ ਬੌਲੀ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਜਾਂਦੀ ਹੈ।
ਚੂਨਾ ਇੰਟ ਦੇਤ ਪਹੁੰਚਾਏ,
ਚੂਨਾ ਸੀਮੈਂਟ ਇੱਟਾਂ ਸਭ ਕੁਝ ਕਾਰੀਗਰਾਂ ਦੇ ਪਾਸ ਪਹੁੰਚਾਉਂਦੀ ਹੈ।
ਦਰੇ ਪ੍ਰੇਮ ਬਹੁਤ ਚੌਂਪ ਵਧਾਏ,
ਇਸ ਤਰ੍ਹਾਂ ਬਹੁਤ ਭਾਰੀ ਪ੍ਰੇਮ ਵਧਾ ਕੇ ਉਤਸ਼ਾਹ ਕਰਕੇ ਮਹਾਰਾਜ ਦੀ ਸੇਵਾ ਕਰਦੀ ਹੈ।
ਕਿਸੋਂ ਕਰਹਿ ਬੋਲਵੋ ਨਾਹੀ,
ਕਿਸੇ ਦੇ ਨਾਲ ਬੋਲਦੀ ਨਹੀਂ, ਬਸ ਸੇਵਾ ਦੇ ਵਿੱਚ ਮਸਤ ਰਹਿੰਦੀ ਹੈ।
ਸਤਿਗੁਰ ਚਰਨ ਧਾਰੇ ਔਰ ਮਾਹੀ,
ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਚਰਨਾਂ ਦਾ ਧਿਆਨ ਕੀਤਾ ਹੋਇਆ ਹੈ।
ਪਰੈ ਨਿਸਾ ਹੋਏ ਅੰਤਰ ਧਿਆਨ,
ਇਸ ਤਰ੍ਹਾਂ ਸਵੇਰੇ ਆ ਜਾਂਦੀ ਹੈ, ਜਦੋਂ ਸ਼ਾਮ ਤੱਕ ਸੇਵਾ ਕਰਦੀ ਰਹਿੰਦੀ ਹੈ, ਜਦੋਂ ਸ਼ਾਮ ਹੋ ਜਾਂਦੀ ਹੈ ਉਦੋਂ ਅੰਤਰ ਧਿਆਨ ਹੋ ਜਾਂਦੀ ਹੈ, ਭਾਵ ਕਿ ਉੱਥੋਂ ਗਾਇਬ ਹੋ ਜਾਂਦੀ ਹੈ, ਜਿਸ ਨੂੰ ਹਟ ਜਾਂਦੀ ਹੈ।
ਨਿਜ ਕਰ ਕਾਬਲ ਕਰੇ ਧਿਆਨ,
ਆਪਣੇ ਘਰ ਨੂੰ ਕਾਬਲ ਦੇ ਵਿੱਚ ਉੱਥੋਂ ਗਾਇਬ ਹੋ ਕਰਕੇ ਸ਼ਕਤੀ ਦੇ ਨਾਲ ਚਲੇ ਜਾਂਦੀ ਹੈ।
ਖਾਣ ਪਾਣ ਸਭ ਕੁਟੰਬ ਸਮੇਤ,
ਉੱਥੇ ਜਾ ਕੇ ਪਰਿਵਾਰ ਨੂੰ ਜਾ ਕੇ ਮਿਲਦੀ ਹੈ, ਪਤੀ ਬੱਚਾ ਇੱਕ ਛੋਟਾ ਜਿਹਾ, ਉੱਥੇ ਜਾ ਕਰਕੇ ਖਾਣਾ ਪੀਣਾ ਭੋਜਨ ਆਦਿ ਕਰਦੇ ਹਨ।
ਘਰ ਸੁਭਤੈ ਸੋ ਆਪਣਾ ਨਿਕੇਤ,
ਘਰ ਜਾ ਕੇ ਸ਼ਾਮ ਨੂੰ ਸੌ ਜਾਂਦੀ ਹੈ।
ਭੂਤ ਪ੍ਰਾਤ ਪੁਨ ਆਏ ਅਚਾਨਕ,
ਫੇਰ ਹੋ ਜਾਂਦੀ ਹੈ ਅਚਾਨਕ, ਫੇਰ ਆ ਜਾਂਦੀ ਹੈ।
ਕਰੈ ਸੇਵ ਸਿਮਰੈ ਸ਼੍ਰੀ ਨਾਨਕ,
ਸੇਵਾ ਕਰਦੀ ਹੈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੀ ਹੈ।
ਦੇਖਤ ਸਿੱਖ ਅਚੰਭੈ ਰਹਿ,
ਭਾਈ ਦੇ ਵੱਲੇ ਵੇਖ ਕਰਕੇ ਜਿਹੜੇ ਬਾਕੀ ਸਾਰੇ ਸਿੱਖ ਸੇਵਕ ਸੇਵਾ ਕਰਨ ਵਾਲੇ ਹੈਰਾਨ ਹੁੰਦੇ ਹਨ।
ਜਿਸ ਇਸਤਰੀ ਕੋ ਭੇਦ ਨਾ ਲੈ,
ਸੋ ਜਿਹੜੀ ਉਹ ਬੀਬੀ ਹੈ ਉਹਦਾ ਭੇਦ ਕਿਸੇ ਨੂੰ ਪਤਾ ਨਹੀਂ, ਜਾਣਦੇ ਨਹੀਂ ਹਨ।
ਸੇਵਾ ਕਰਦੀ ਹੱਥ ਪਸਾਰ,
ਸੇਵਾ ਕਰਦੀ ਹੈ ਇੱਕ ਤਾਂ ਗਾਇਬ ਹੋ ਜਾਂਦੀ ਹੈ, ਦੂਸਰਾ ਹੱਥ ਜਦੋਂ ਸੇਵਾ ਕਰਦੀ ਹੈ ਹਵਾ ਦੇ ਵਿੱਚ ਹੱਥ ਮਾਰਦੀ ਹੈ, ਹੱਥ ਪਸਾਰਦੀ, ਹੱਥ ਫਲਾਉਂਦੀ ਹੈ।
ਫਲਣਾ ਕੋ ਚੂਲਵਾਨ ਤਾਰ,
ਸੋ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਕਿਸੇ ਪੰਘੂੜਾ ਨੂੰ ਜਿਹਦੇ ਵਿੱਚ ਬੱਚਾ ਪਵਾ ਕੇ ਸਵਾਈ ਦਾ ਪੰਘੂੜਾ, ਉਹਦੇ ਵਿੱਚ ਜਿਵੇਂ ਪੰਘੂੜੇ ਨੂੰ ਬੱਚੇ ਨੂੰ ਝੂਟੇ ਦੇਈਦੇ ਆ, ਇਸ ਤਰ੍ਹਾਂ ਲੱਗਦਾ ਹਵਾ ਇਸ ਤਰ੍ਹਾਂ ਕਰਦੀ ਹੈ, ਹਲਾਉਂਦੀ ਹੈ ਹੱਥਾਂ ਨੂੰ।
ਬਹੁਰ ਕਾਰ ਗੋ ਕਰੇ ਬਣਾਏ,
ਥੋੜਾ ਚਿਰ ਪਿੱਛੋਂ ਹਲਾ ਕੇ ਤੇ ਫਿਰ ਸੇਵਾ ਕਰਨ ਲੱਗ ਜਾਂਦੀ ਹੈ।
ਹੁਣ ਕਟਕਾ ਮੈਂ ਦੇਤ ਚੁਲਾਏ,
ਫਿਰ ਇਸ ਤਰ੍ਹਾਂ ਜਿਹੜਾ ਥੋੜੇ ਕੁ ਚਿਰ ਪਿੱਛੋਂ ਬਾਅਦ ਚਿਰ ਪਿੱਛੋਂ ਫਿਰ ਇਸੇ ਤਰ੍ਹਾਂ ਹੱਥ ਮਾਰ ਹਵਾ ਦੇ ਵਿੱਚ
ਕਹਿੰਦੇ ਅਵੇ ਚਾਹੇ ਹਮੇਸ਼ਾ।
ਸਿੱਖ ਜਿਹੜੇ ਨੇ ਉਹ ਮਨ ਦੇ ਵਿੱਚ ਸੋਚਦੇ ਆ ਵੀ ਇਹ ਕਰਦੀ ਕੀ ਹੈ, ਹਵਾ ਦੇ ਵਿੱਚ ਹੱਥ ਮਾਰਦੀ ਹੈ, ਆਉਂਦੀ ਕਿੱਥੋਂ ਹੈ, ਇਹ ਨਵੀਂ ਹੈ, ਉਪਰੀ ਜੀ ਹੈ, ਆਪਣੇ ਲੱਕ ਦੀ ਤਾਂ ਲੱਗਦੀ ਨਹੀਂ, ਦਿਸਦੀ ਨੇ ਦੇਖੀ ਨੀ ਕਦੇ, ਤੇ ਆਉਂਦੀ ਕਿੱਥੇ ਹੈ ਤੇ ਜਾਂਦੀ ਆਉਂਦੀ ਕਿੱਥੋਂ ਹੈ ਤੇ ਜਾਂਦੀ ਕਿੱਥੇ ਹੈ, ਹਵਾ ਦੇ ਵਿੱਚ ਹੱਥ ਕਾਹਤੋਂ ਮਾਰਦੀ ਹੈ, ਇਸ ਤਰ੍ਹਾਂ ਮਨ ਦੇ ਵਿੱਚ ਸੋਚਦੇ ਹਨ।
ਨਾ ਜਾਣੈ ਸਭ ਬਿਸਮ ਵਿਸ਼ੇਸ਼,
ਜਾਣਦੇ ਨੀ ਸਾਰੇ ਉਹਨੂੰ, ਉਹਦੀ ਸ਼ਕਤੀ ਨੂੰ ਜਾਣਦੇ ਨੀ ਸਾਰੇ, ਬੜੇ ਹੈਰਾਨ ਹਨ।
ਦੂਜੇ ਹੱਥ ਪਸਾਰਤ ਹੀਰੈ,
ਦੂਸਰੇ ਨੰਬਰ ਤੇ ਹੱਥ ਮਾਰਦੀ ਹੋਈ ਇਸ ਤਰ੍ਹਾਂ ਹਵਾ ਦੇ ਵਿੱਚ ਦੇਖਦੇ ਹਨ।
ਲਖੈ ਨਗਸ ਆਚਾਰਜ ਵਡੇਰੈ,
ਇਸ ਤਰ੍ਹਾਂ ਜਿਹੜੀ ਮਰਿਆਦਾ ਹੈ ਇਹ ਸਾਰੀ ਬੀਬੀ ਦੀ, ਇਹ ਬੜੀ ਇਸ ਨੂੰ ਵੇਖ ਕਰਕੇ ਹੈਰਾਨ ਹੁੰਦੇ ਹਨ।
ਪੂਜ ਨਾ ਸਕੇ ਪ੍ਰੇਮ ਸੋ ਸੇਵਾ,
ਪੁੱਛਦੇ ਨਹੀਂ, ਪੁੱਛ ਨਹੀਂ ਸਕਦੇ, ਸਮਝ ਨਹੀਂ ਸਕਦੇ, ਪ੍ਰੇਮ ਦੇ ਨਾਲ ਸੇਵਾ ਕਰਦੀ ਹੈ।
ਕਰੈ ਕਾਰ ਕੋ ਲਖੈ ਨਾ ਪੇਵੈ,
ਸੇਵਾ ਕਰਦੀ ਹੈ, ਭੇਦ ਨੂੰ ਨਹੀਂ ਜਾਣਦੇ ਹਨ।
ਆਪਸ ਮੈਂ ਚਰਚਾ ਬਹੁ ਕਰੈ,
ਆਪਸ ਦੇ ਵਿੱਚ ਪਰ ਗੱਲਾਂ ਬਾਤਾਂ ਕਰਦੇ ਵੀ ਚੱਕਰ ਕੀ ਹੈ, ਕੀ ਗੱਲ ਹੈ ਸਾਰੀ।
ਕਿਸੂ ਕੋ ਕੁਛ ਸਮਝ ਨਾ ਪਰੈ,
ਕਿਸੇ ਨੂੰ ਵੀ ਇਹ ਸਮਝ ਨਹੀਂ ਆ ਰਹੀ ਗੱਲ ਦੀ।
ਅੰਤਰ ਬ੍ਰਹਿਤ ਏਕਾਗਰ ਸੁਰਤ,
ਅੰਤਰਮੁਖੀ ਬਿਰਤੀ ਹੈ, ਸੁਰਤੀ ਜਿਹੜੀ ਏਕਾਗਰ ਕੀਤੀ ਹੋਈ ਹੈ।
ਹਰ ਕਾਰਨ ਮੈਂ ਧਰਤੀ ਫੁਰਤ,
ਇਸ ਤਰ੍ਹਾਂ ਕਿਸੇ ਨਾਲ ਬੋਲਦੀ ਨਹੀਂ, ਦੇਖਦੀ ਨਹੀਂ ਕਿਸੇ ਵੱਲੇ, ਕਿਸੇ ਦੇ ਬਚਨ ਨਹੀਂ ਸੁਣਦੀ, ਸੋ ਇਸ ਨਾਲ ਇਸ ਤਰ੍ਹਾਂ ਜ਼ਬਾਨ ਕਿਸੇ ਨਾਲ ਨਹੀਂ ਸਾਂਝੀ ਕਰਦੀ, ਸੋ ਸੁਰਤੀ ਨੂੰ ਏਕਾਗਰ ਕੀਤਾ, ਮਨ ਨੂੰ ਡੋਲਣ ਨਹੀਂ ਦਿੰਦੀ, ਸੋ ਕਾਰ ਸੇਵਾ ਕਰਦੀ ਹੈ ਬੌੜੀ ਦੀ, ਤੇ ਇਸ ਤਰ੍ਹਾਂ ਬੜੀ ਫੁਰਤੀ ਕਾਰ ਫੁਰਤੀ ਨੀ ਬਹੁਤ ਹੈ, ਬੜੀ ਖੇਤੀ ਨਾਲ ਸੇਵਾ ਕਰਦੀ ਹੈ।
ਨਿਤਰਾ ਸੇਵਾ ਮੈਂ ਹਿਤਵਾਨ,
ਇਸ ਤਰ੍ਹਾਂ ਰੋਜ਼ ਆ ਕੇ ਸੇਵਾ ਕਰਦੀ ਹੈ, ਸੇਵਾ ਕਰਨ ਦੇ ਵਿੱਚ ਬਹੁਤ ਭਾਰੀ ਪ੍ਰੇਮ ਕਰਦੀ ਹੈ।
ਬਿਨਾਂ ਆਲਸ ਉਤਮ ਬਹੁ ਠਾਨੇ,
ਬਿਨਾਂ ਆਲਸ ਕੋਈ ਆਲਸ ਵੀ ਨਹੀਂ, ਘੱਟ ਬਹਿ ਕੇ ਆਰਾਮ ਕਰ ਲਈਏ, ਸਾਰਾ ਦਿਨ ਹੀ ਸੇਵਾ ਕਰਦੀ ਰਹਿੰਦੀ ਹੈ, ਤੇ ਇਸ ਤਰ੍ਹਾਂ ਬਹੁਤ ਉਤਮੀ ਹੈ।
ਬਹੁਤ ਦਿਨ ਇਸ ਪੰਥ ਬਿਤਾਏ,
ਬਹੁਤ ਦਿਨ ਸੇਵਾ ਕਰਦਿਆਂ ਸਥਿਤੀ ਨੂੰ ਹੋ ਗਏ ਨੇ।
ਅਦਰਜ ਮੈਂ ਨਿਤ ਸਿੱਖ ਸਮੁਦਾਇ,
ਜਿਹੜੇ ਸਮੂਹ ਸਿੱਖ ਸਨ, ਸਾਰੇ ਸਿੱਖ ਬੜੇ ਹੈਰਾਨ ਹੋ ਰਹੇ ਨੇ ਵੇਖ ਵੇਖ ਕਰਕੇ।
ਮਿਲ ਸਗਰੇ ਸਤਿਗੁਰ ਪੈ ਗਏ,
ਇਹ ਸਾਰੇ ਸਿੱਖ ਮਿਲ ਕਰਕੇ ਸਤਿਗੁਰਾਂ ਦੇ ਪਾਸ ਗਏ ਹਨ।
ਕਿਸਮਤ ਮਤ ਸੋ ਪੂਜਿਤ ਪਏ,
ਹੈਰਾਨ ਹੋ ਕਰਕੇ ਗਰੀਬ ਨਿਵਾਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਣ ਲੱਗੇ ਨੇ।
ਇਹ ਪ੍ਰਭੂ ਜੀ ਆਪ ਤੇ ਕਮਾਈ,
ਇਹ ਪ੍ਰਭੂ ਜੀ ਸੱਚੇ ਪਾਤਸ਼ਾਹ ਜੀ ਕਮਾਈ ਆਉਂਦੀ ਦੀਦੀ ਆਉਂਦੀ ਹੈ।
ਮਿਲਤ ਸਭਨ ਮੈਂ ਕਾਰ ਕਮਾਏ,
ਸਾਰਿਆਂ ਦੇ ਵਿੱਚ ਮਿਲ ਕਰਕੇ ਤੇ ਜਿਹੜੀ ਆਪਣੀ ਸੇਵਾ ਚੱਲਦੀ ਹੈ ਬੌੜੀ ਦੀ, ਇੱਥੇ ਸੇਵਾ ਕਰਦੀ ਹੈ।
ਜਾਮਨ ਮੈਂ ਅਲੋਪ ਹੋਏ ਜਾਏ,
ਮਹਾਰਾਜ ਜਦੋਂ ਰਾਤ ਆਉਂਦੀ ਹੈ ਉਦੋਂ ਉਹ ਅਲੋਪ ਹੋ ਜਾਂਦੀ ਹੈ, ਜਿਸ ਤਰ੍ਹਾਂ ਹਟ ਜਾਂਦੀ ਹੈ।
ਸਭ ਕੇ ਦੇਖਤ ਦੇਖਤ ਨਾ ਕਾਏ,
ਸਾਰਿਆਂ ਦੇ ਵੇਹਦਿਆਂ ਵੇਹਦਿਆਂ ਮਹਾਰਾਜ ਉਹ ਜਿਸ ਤਰ੍ਹਾਂ ਹਟ ਜਾਂਦੀ, ਦਿਸਦੀ ਨਹੀਂ ਫਿਰ।
ਰਾਤ ਹੋਤ ਪ੍ਰਗਟ ਪੁਨ ਤੈਸੇ,
ਦਿਨ ਚੜ੍ਹਦਾ ਸੂਰਜ ਉਦੇ ਹੁੰਦਾ ਹੈ, ਦਿਨ ਚੜ੍ਹਦਿਆਂ ਮਹਾਰਾਜ ਆ ਜਾਂਦੀ ਹੈ।
ਕਰਤ ਕਾਰ ਸਭ ਸਿੱਖਣ ਜੈਸੇ,
ਇਸ ਤਰ੍ਹਾਂ ਸਾਰੇ ਸਿੱਖ ਕਰਦੇ ਆ, ਇਸੇ ਤਰ੍ਹਾਂ ਉਹ ਬੀਬੀ ਸੇਵਾ ਕਰਦੀ ਹੈ।
ਇੱਕ ਅਚਰਜ ਪੁਨ ਕਰਤ ਸੂ ਔਰ,
ਇੱਕ ਮਹਾਰਾਜ ਇਹ ਕੌਤਕ ਵਰਤਾਉਂਦੀ ਹੈ, ਇੱਕ ਹੋਰ ਕੌਤਕ ਜਿਹੜਾ ਉਹ ਵਰਤਾਉਂਦੀ ਹੈ।
ਕਰ ਕਰਤ ਬੈਠ ਤੂੰ ਜਿਸ ਠੌਰ,
ਜਿਸ ਜਗ੍ਹਾ ਤੇ ਬੈਠ ਕਰਕੇ ਉਹ ਸੇਵਾ ਕਰਦੀ ਹੈ ਗੁਰੂ ਘਰ ਦੀ।
ਹੱਥ ਪਸਾਰ ਸੰਕੋਚਿਤ, ਫੇਰ
ਆਪਣੇ ਹੱਥਾਂ ਨੂੰ ਹਵਾ ਦੇ ਵਿੱਚ ਪਸਾਰਦੀ ਹੈ, ਕਦੇ ਅਗਾਂਹ ਕਰਦੀ ਹੱਥ ਨੂੰ, ਕਦੇ ਪਿਛਾਂਹ ਕਰਦੀ ਹੈ, ਇਸ ਤਰ੍ਹਾਂ ਕੌਤਕ ਕਰਦੀ ਹੈ।
ਜਾਣੋ ਜਾਏ ਨਾ ਹਾਰੇ ਹੀਰ,
ਮਹਾਰਾਜ ਸਾਰੇ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ, ਕੌ ਗੱਲ ਕੀ ਹੈ, ਚੱਕਰ ਕੀ ਹੈ, ਮਹਾਰਾਜ ਜਾਣਿਆ ਨਹੀਂ ਜਾਂਦਾ ਹੈ।
ਬਹੁਤ ਦਿਵਸ ਕੇ ਦੇਖਤ ਰਹੇ,
ਬਹੁਤ ਦਿਨ ਬਤੀਤ ਹੋ ਗਏ ਨੇ, ਸਾਰੀ ਸੰਗਤ ਇਸ ਤਰ੍ਹਾਂ ਵੇਖ ਰਹੀ ਹੈ ਉਸਨੂੰ।
ਆਜ ਬੂਝ ਬੂ ਤੁਮ ਸੋ,
ਅੱਜ ਸਾਰੇ ਸਿੱਖ ਇਕੱਠੇ ਹੋ ਕਰਕੇ ਆਪ ਜੀ ਦੇ ਪਾਸ ਪੁੱਛਣ ਦੇ ਵਾਸਤੇ ਆਏ ਹਾਂ। ਬੀਬੀ ਕੌਣ ਹੈ, ਇੱਥੇ ਕਿਹੜੇ ਪਿੰਡ ਵਿੱਚ ਰਹਿੰਦੀ ਹੈ, ਇਹਦਾ ਘਰ ਕਿੱਥੇ ਹੈ,
ਕਿਵ ਪਹੁੰਚੇ ਆਰ ਕਿਮ ਨਹਿ ਦਿਸੈ,
ਮਹਾਰਾਜ ਇੱਥੇ ਕਿਵੇਂ ਪਹੁੰਚਦੀ ਹੈ, ਕਿਵੇਂ ਦਿਸਣੋਂ ਹਟ ਜਾਂਦੀ ਹੈ।
ਕਰਨਾ ਕਰੋ ਬਿਰਤਾਂਤ ਬਤਾਓ,
ਸੱਚੇ ਪਾਤਸ਼ਾਹ ਜੀ ਸਾਰੀ ਜਿਹੜੀ ਇਹ ਗੁੱਝੀ ਗੱਲ ਹੈ, ਗੁਪਤ ਗੱਲ ਹੈ, ਕਿਰਪਾ ਕਰਕੇ ਦੱਸੋ ਸਾਨੂੰ।
ਸਭ ਸਿੱਖਣ ਮਨ ਭਰਮ ਮਿਟਾਓ,
ਸਾਰੇ ਸਿੱਖਾਂ ਦੇ ਮਨ ਦਾ ਜਿਹੜਾ ਭਰਮ ਹੈ ਉਹ ਮਿਟਾ ਦਿਓ ਸੱਚੇ ਪਾਤਸ਼ਾਹ ਜੀ।
ਸੁਣ ਸ੍ਰੀ ਅਮਰਦਾਸ ਤਿੰਨ ਸੰਗ,
ਸੁਣ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ,
ਉਸ ਨਾਵਨ ਸਰਬ ਪ੍ਰਸੰਗ,
ਸਾਰਾ ਜਿਹੜਾ ਪ੍ਰਸੰਗ ਸੀ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਦੱਸਣ ਲੱਗੇ ਹਨ।
ਕਾਬਲ ਮੈਂ ਇੱਕ ਸਿੱਖ ਹੈ ਮੇਰੋ,
ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਇੱਕ ਸਿੱਖ ਹੈ ਜੋ ਕਾਬਲ ਦੇ ਵਿੱਚ ਰਹਿੰਦਾ ਹੈ,
ਇਹੋ ਤਰੈ ਪ੍ਰੇਮ ਕੁਨੇਰੋ,
ਉਹਦੀ ਇਹ ਜਿਹੜੀ ਮੇਰਾ ਸਿੱਖ ਕਾਬਲ ਦੇ ਵਿੱਚ ਰਹਿੰਦਾ, ਉਹਦੀ ਇਹ ਘਰ ਵਾਲੀ ਉਹਦੀ ਪਤਨੀ ਹੈ, ਤੇ ਇਹਦੇ ਹਿਰਦੇ ਦੇ ਵਿੱਚ ਆਪਣੇ ਘਰ ਵਾਲੇ ਦੇ ਵਾਸਤੇ ਆਪਣੇ ਪਤੀ ਦੇ ਵਾਸਤੇ ਬਹੁਤ ਭਾਰੀ ਪ੍ਰੇਮ ਹੈ।
ਪਤੀ ਪ੍ਰਤਾ ਵੱਟ ਭਾਗਣ ਭਲੀ,
ਵੱਡਿਆਂ ਭਾਗਾਂ ਵਾਲੀ ਹੈ, ਪਤੀ ਪ੍ਰਤਾ ਧਰਮ ਦੇ ਵਿੱਚ ਪ੍ਰਪਾਕ ਰਹਿੰਦੀ ਹੈ।
ਗੁਰ ਸੇਵਾ ਤੇ ਤਤਪਰ ਟੁਲੇ,
ਇੱਕ ਤਾਂ ਇਹ ਹੈ, ਦੂਸਰਾ ਫਿਰ ਗੁਰੂ ਦੀ ਸੇਵਾ ਦੇ ਵਿੱਚ ਇਹ ਤਤਪਰ ਰਹਿੰਦੀ ਹੈ।
ਪਦ ਕੋ ਪਰਮੇਸ਼ਵਰ ਕਰ ਜਾਣੇ,
ਇਹ ਆਪਣੇ ਘਰ ਵਾਲੇ ਨੂੰ ਆਪਣੇ ਪਤੀ ਨੂੰ ਸੋ ਇਸ ਤਰ੍ਹਾਂ ਰੱਬ ਸਮਝਦੀ ਹੈ, ਪਰਮੇਸ਼ਰ ਜਾਣਦੀ ਹੈ।
ਆਇਸ ਤਿਸਕੀ ਪਰ ਸਿਰ ਠਾਨੇ,
ਜਦੋਂ ਦੀ ਇਹ ਵਿਆਹੀ ਹੋਈ ਹੈ ਕਦੀ ਵੀ ਆਪਣੇ ਘਰ ਵਾਲੇ ਦਾ ਇਹਨੇ ਵਚਨ ਨਹੀਂ ਮੋੜਿਆ, ਕਦੇ ਵੀ ਨਾ ਨਹੀਂ, ਜੋ ਵੀ ਵਚਨ ਕਰਦਾ ਜੋ ਵੀ ਉਸਨੂੰ ਕਹਿੰਦਾ ਹੈ ਸਤ ਕਰਕੇ ਮੰਨਦੀ ਹੈ, ਸਿਰ ਮੱਥੇ ਮੰਨਦੀ ਹੈ।
ਮੈਂ ਪਰ ਪੁਰਸ਼ ਫੁਰੈ ਮਨ ਮਾਹੇ,
ਮਨ ਦੇ ਵਿੱਚ ਕਦੀ ਦੂਸਰੇ ਪੁਰਸ਼ ਦਾ ਮਨ ਦੇ ਵਿੱਚ ਕੋਈ ਸੰਕਲਪ ਕਦੇ ਕੋਈ ਫੁਰਨਾ ਨਹੀਂ ਇਹਦੇ ਉੱਠਿਆ ਹੈ।
ਸਦਾ ਪ੍ਰੇਮ ਨਿਜ ਪਤ ਕੇ ਮਾਹੇ,
ਹਮੇਸ਼ਾ ਹੀ ਆਪਣੇ ਹਿਰਦੇ ਦੇ ਵਿੱਚ ਆਪਣੇ ਪਤੀ ਦੇ ਨਾਲ ਬਹੁਤ ਭਾਰੀ ਪ੍ਰੇਮ ਕਰਦੀ ਹੈ।
ਰਿਤ ਮੈਂ ਧਿਆਨ ਗੁਰੂ ਕੋ ਤਾਰਤ,
ਨਾਲ ਹਿਰਦੇ ਦੇ ਵਿੱਚ ਗੁਰੂ ਦਾ ਧਿਆਨ ਵੀ ਧਾਰਨ ਕਰਦੀ ਹੈ।
ਬਾਹਰ ਕਿਸ ਤੋਂ ਨਾਹੇ ਉਚਾਰਤ,
ਹਿਰਦੇ ਦੇ ਵਿੱਚ ਕੀ ਹੈ ਦੱਸਦੀ ਨਹੀਂ ਕਿ ਗੁਰੂ ਨੂੰ ਕਿੰਨਾ ਪ੍ਰੇਮ ਕਰਦੀ ਹਾਂ, ਘਰ ਵਾਲੇ ਨੂੰ ਕਿੰਨਾ, ਇਹ ਕਿਸੇ ਨੂੰ ਬੋਲ ਕੇ ਦੱਸਦੀ ਨਹੀਂ ਹੈ।
ਤੇ ਸਿੱਖ ਨੇ ਗੁਰਸੇਵ ਬਤਾਏ,
ਇਸ ਤਰੀਕੇ ਦੇ ਨਾਲ ਤੇ ਸਿੱਖ ਨੇ ਗੁਰਸੇਵ ਬਤਾਈ, ਉਹ ਮੇਰਾ ਸਿੱਖ ਜਿਹੜਾ ਕਾਬਲ ਦੇ ਵਿੱਚ ਰਹਿੰਦਾ ਹੈ, ਇੱਥੇ ਸੇਵਾ ਜਿਹੜੀ ਹੋ ਰਹੀ ਹੈ, ਉਸ ਨੇ ਆਪਣੀ ਘਰਵਾਲੀ ਨੂੰ ਦੱਸਿਆ ਹੈ ਕਿ ਗੁਰੂ ਘਰ ਦੇ ਵਿੱਚ ਸੇਵਾ ਹੋ ਰਹੀ ਹੈ। ਬੋਲੀ ਬੰਤੀ,
ਪਤ ਸੇਵ ਤੈਨ ਸ਼ਕਤੀ ਪਾਏ,
ਹਾਂ ਪਤੀ ਦੀ ਸੇਵਾ ਕਰਨ ਦਾ ਉਹਨੇ ਮਹਾਤਮ ਦੱਸਿਆ ਕਿ ਪਤੀ ਦੀ ਸੇਵਾ ਦੇ ਵਿੱਚੋਂ ਕੀ ਮਿਲਦਾ। ਇਸ ਤਰ੍ਹਾਂ ਉਹਨੇ ਬਚਨ ਮੰਨ ਕੇ ਪਤੀ ਦੀ ਸੇਵਾ ਕੀਤੀ ਹੈ, ਤੇ ਪਤੀ ਦੀ ਸੇਵਾ, ਉਹ ਮੇਰਾ ਸਿੱਖ ਹੈ, ਉਹ ਵੀ ਚੜ੍ਹਦੀ ਕਲਾ ਵਾਲਾ ਸਿੱਖ ਹੈ, ਬਾਣੀ ਪੜ੍ਹਨ ਵਾਲਾ, ਰਹਿਤ ਵਿੱਚ ਰਹਿਣ ਵਾਲਾ, ਤੇ ਉਹਦੀ ਸੇਵਾ ਕਰਕੇ ਇਸ ਬੀਬੀ ਨੇ ਤੇ ਬਹੁਤ ਭਾਰੀ ਸ਼ਕਤੀ ਪ੍ਰਾਪਤ ਕਰ ਲਈ ਹੈ।
ਇੱਛਾ ਗਮਨ ਥੀ ਐਸੇ,
ਆਪਣੀ ਇੱਛਾ ਦੇ ਨਾਲ ਮੇਰੇ ਚਲੇ ਜਾਂਦੀ ਹੈ, ਇਸ ਤਰ੍ਹਾਂ ਸਖੀਆਂ ਦੇ ਸਮੇਤ ਹੋ ਗਈ ਹੈ।
ਜਿੱਦਾਂ ਜੋਤ ਹੋਵਤ ਸਿੱਧ ਜੈਸੇ,
ਸਿੱਧ ਪੁਰਸ਼ ਜੋਗੀ ਲੋਕ, ਸਿੱਧੀਆਂ ਸੰਪੰਨ ਲੋਕ, ਸ਼ਕਤੀਆਂ ਵਾਲੇ ਹੁੰਦੇ ਆ, ਇਸ ਤਰ੍ਹਾਂ ਇਹ ਜਿਹੜੀ ਬੀਬੀ ਹੈ ਮੇਰੇ ਸਿੱਖ ਦੀ ਘਰਵਾਲੀ, ਇਹ ਸ਼ਕਤੀਆਂ ਦੇ ਸਮੇਤ ਇਹਦੇ ਪਾਸ ਰਿਧੀਆਂ ਸਿੱਧੀਆਂ ਹਨ।
ਆਏ ਪ੍ਰੇਮ ਆਏ ਪ੍ਰਾਤ ਕੋ ਸੇਵ ਕਮਾਵੇ,
ਆ ਕਰਕੇ ਸਵੇਰ ਤੋਂ ਲੈ ਕੇ ਸੇਵਾ ਕਮਾਉਂਦੀ ਹੈ।
ਉਸ ਸਾਂਝ ਕਾਬਲ ਘਰ ਜਾਵੇ,
ਸ਼ਾਮ ਹੋ ਜਾਂਦੀ ਹੈ, ਸ਼ਕਤੀ ਦੇ ਨਾਲ ਗਾਇਬ ਹੋ ਕਰਕੇ ਕਾਬਲ ਦੇ ਵਿੱਚ ਆਪਣੇ ਘਰ ਚਲੇ ਜਾਂਦੀ ਹੈ।
ਤੁਸਕੋ ਪਲਣਾ ਪਰ ਪੌਂਡ ਹਵੇ,
ਉੱਥੇ ਦੂਸਰਾ ਕੌਣ ਜਿਹੜਾ ਕਹਿੰਦੇ ਹੋ ਵੀ ਹਵਾ ਦੇ ਵਿੱਚ ਹੱਥ ਮਾਰਦੀ ਹੈ, ਉਹ ਇਹ ਹੈ ਕਿ ਉੱਥੇ ਕਾਬਲ ਦੇ ਵਿੱਚ ਜਿੱਥੇ ਇਹਦਾ ਘਰ ਹੈ, ਉੱਥੇ ਪੰਘੂੜੇ ਦੇ ਵਿੱਚ ਇਹਦਾ ਇੱਕ ਪੁੱਤਰ ਹੈ ਛੋਟਾ ਜਿਹਾ, ਉਹ ਸੁੱਤਾ ਹੋਇਆ ਹੈ।
ਸ਼ਕਤੀ ਕਰ ਸਿਸੈ ਚੁਲਾਵੇ,
ਸਵਾ ਕੇ ਸਵੇਰੇ ਆ ਜਾਂਦੀ ਹੈ, ਜਦੋਂ ਮਾੜਾ ਮੋਟ ਰੋਂਦਾ ਹੈ, ਸ਼ਕਤੀ ਨਾਲ ਕਿਥੋਂ ਹੱਥ ਹਲਾਉਂਦੀ ਹੈ, ਤੇ ਕਾਬਲ ਦੇ ਵਿੱਚ ਉਹਦਾ ਪੰਘੂੜਾ ਹਿਲਦਾ, ਉਹਨੂੰ ਝੂਟਾ ਮਿਲਦਾ ਹੈ।
ਕਾਬਲ ਤੇ ਜਬ ਚੱਲ ਵੀ ਲੱਗ ਹੈ,
ਕਾਬਲ ਤੋਂ ਉੱਥੋਂ ਚੱਲਦੀ ਹੈ,
ਚੱਲਣੇ ਪਰ ਨਿਜ ਸੁੱਤ ਕੋ ਤਿਆਗ ਹੈ,
ਆਪਣੇ ਪੁੱਤਰ ਨੂੰ ਪੰਘੂੜੇ ਦੇ ਵਿੱਚ ਸਵਾ ਕਰਕੇ ਤੇ ਆਪ ਇੱਥੇ ਆ ਜਾਂਦੀ ਹੈ ਛੱਤ ਕਰਕੇ।
ਬਾਪੀ ਕਾਰ ਕਰੇ ਤਿਸ ਜਨ ਹੈ,
ਇਸ ਤਰ੍ਹਾਂ ਇੱਥੇ ਸਾਰਾ ਦਿਨ ਫਿਰ ਬੌੜੀ ਦੀ ਸੇਵਾ ਕਰਦੀ ਹੈ।
ਆਤ ਪਸਾਰ ਚੁਲਾਵ ਰਟਨ ਹੈ,
ਹਵਾ ਦੇ ਵਿੱਚ ਹੱਥ ਮਾਰ ਕਰਕੇ ਕਾਬਲ ਦੇ ਵਿੱਚ ਪੰਘੂੜਾ ਹਲਾ ਕੇ ਤੇ ਆਪਣੇ ਪੁੱਤਰ ਛੋਟੇ ਜਿਹੇ ਨੂੰ ਝੂਟਾ ਦਿੰਦੀ ਹੈ।
ਕਰਦੀ ਕਾਰ ਪਸਾਰੇ ਕਰ ਕੋ,
ਇਸ ਤਰ੍ਹਾਂ ਸੇਵਾ ਕਰਦੀ ਕਰਦੀ ਸੇਵਾ ਵਿੱਚ ਹੱਥ ਮਾਰਦੀ ਹੈ।
ਸਖਤ ਸਮੇਤ ਚੁਲਾਵਨ ਕਰ ਕੋ,
ਇਸ ਤਰ੍ਹਾਂ ਸ਼ਕਤੀਆਂ ਦੇ ਸਮੇਤ ਇਸ ਤਰ੍ਹਾਂ ਸਾਰੇ ਕੰਮ ਕਰਦੀ ਹੈ।
ਇਸ ਥਲ ਤੇ ਨਿਜ ਪੁੱਤਰ ਲੁਟਾਵੇ,
ਇੱਥੋਂ ਹੀ ਆਪਣੇ ਪੁੱਤਰ ਨੂੰ ਉੱਥੇ ਲਾਟ ਦਿੰਦੀ ਹੈ।
ਸਹਿਤ ਪ੍ਰੇਮ ਕੇ ਕਾਰ ਕਮਾਵੇ,
ਬੜੇ ਪ੍ਰੇਮ ਦੇ ਨਾਲ ਗੁਰੂ ਘਰ ਦੀ ਸੇਵਾ ਕਰਦੀ ਹੈ।
ਜਿਸਮੈਂ ਕਰ ਕੋ ਜਾਏ ਸੰਭਾਰ,
ਚਲੇ ਜਾਂਦੀ ਹੈ, ਜਾ ਕਰਕੇ ਆਪਣੇ ਪੁੱਤਰ ਨੂੰ ਸੰਭਾਲਦੀ ਹੈ।
ਦੁੱਧ ਪੱਤ ਤੋਂ ਮਿਲ ਆਨੰਦ ਤਾਰ,
ਫਿਰ ਸ਼ਾਮ ਨੂੰ ਜਾ ਕੇ ਆਪਣੇ ਘਰਵਾਲੀ ਦੀ ਸੇਵਾ ਕਰਦੀ ਹੈ, ਉੱਥੇ ਜਾ ਕੇ ਆਨੰਦ ਪ੍ਰਾਪਤ ਕਰਦੀ ਹੈ।
ਪਤ ਪ੍ਰਤ ਸਾਹਮਣੇ ਧਰਮ ਔਰ ਤ੍ਰੈ,
ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਪਤੀ ਵਰਤਾਰ ਧਰਮ ਦੇ ਵਾਸਤੇ ਇਹਦੋ ਵੱਡਾ, ਇਸਤਰੀਆਂ ਦੇ ਵਾਸਤੇ, ਬੀਬੀਆਂ ਦੇ ਵਾਸਤੇ ਵੱਡਾ ਕੋਈ ਧਰਮ ਨਹੀਂ। ਸਭ ਤੋਂ ਵੱਡਾ ਧਰਮ ਪਤੀ ਦੀ ਸੇਵਾ, ਬੀਬੀਆਂ ਦੇ ਵਾਸਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਸ ਤੋਂ ਵੱਡਾ ਕੋਈ ਧਰਮ ਨਹੀਂ। ਪਤੀ ਨੂੰ ਭਾਵੇਂ ਕੋਈ ਪੁੱਛੇ ਨਾ, ਪਾਣੀ ਘਰ ਆਏ ਨੂੰ ਤੇ ਜਾ ਕੇ ਸਾਧੂਆਂ ਨੂੰ ਮੱਥੇ ਟੇਕਦੇ ਫਿਰਦੇ ਆ। ਸੋ ਇਸ ਤਰ੍ਹਾਂ ਇੱਕ ਮਹਾਂਪੁਰਸ਼ ਦੇ ਪਾਸ ਕੋਲ ਗਈ, ਉਹਨੂੰ ਜਾ ਕੇ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਦੋਵੇਂ ਤਲੀਆਂ, ਮਹਾਰਾਜ ਸੱਚੇ ਸਾਧੂ ਦੇ ਕੋਲ ਜਦੋਂ ਬੀਤੀ ਗਈ, ਨਾਲ ਘਰ ਵਾਲਾ ਵੀ ਸੀ, ਉਹ ਸੰਤ ਕਹਿਣ ਲੱਗੇ ਵੀ ਇਹਨੂੰ ਪੁੱਛਿਆ ਕਰੇ ਪਾਣੀ ਤੂੰ, ਮੈਨੂੰ ਤਾਂ ਮੱਥਾ ਟੇਕਦਾ ਤੂੰ, ਅਗਾਹ ਤੋਂ ਮੈਨੂੰ ਮੱਥਾ ਨੀ, ਇਹਦੀ ਸੇਵਾ ਕਰਨੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਸ ਤੋਂ ਵੱਡਾ ਕੋਈ ਧਰਮ ਨੀ ਬੀਬੀਆਂ ਦੇ ਵਾਸਤੇ ਪਤੀ ਵਰਤਾ ਧਰਮ ਦੇ ਵਿੱਚ ਰਹਿਣਾ। ਆਗਿਆ ਨੂੰ ਵੇਖੋ ਕਿੰਨੀ ਸੇਵਾ ਦੇ ਵਿੱਚ ਉਹਨੂੰ ਕੀ ਕੁੱਝ ਮਿਲਿਆ, ਕਾਬਲ ਵਾਲੀ ਮਾਈ ਨੂੰ ਪਤੀ ਪਤਾ ਧਰਮ ਦੇ ਵਿੱਚ ਰਹਿ ਕੇ ਆਗਿਆ ਨੂੰ ਸਿਰ ਮੱਥੇ ਮੰਨਿਆ। ਭਗਤ ਪੀਰ ਗਿਆ ਸੀ ਤਪੱਸਿਆ ਕਰਨ, 12 ਸਾਲ ਤਪੱਸਿਆ ਕਰਕੇ ਵਾਪਸ ਮੁੜਿਆ, ਚਿੜੀਓ ਮਰ ਜਾਓ ਚਿੜੀਓ ਜਿਉਂਵੋ ਇਹ ਕੌਤਕ ਵਰਤਾਇਆ। ਉੱਥੇ ਇੱਕ ਮਾਈ ਖੂਹ ਦੇ ਵਿੱਚੋਂ ਪਾਣੀ ਕੱਢ ਰਹੀ ਸੀ, ਉਹਨੂੰ ਕਹਿਣ ਲੱਗਾ ਮੈਨੂੰ ਪਾਣੀ ਪਿਆ, ਉਹਨੇ ਉਹਨੂੰ ਇਗਨੋਰ ਕਰਤਾ, ਜਿਵੇਂ ਜਾਣਦੀ ਨਹੀਂ, ਸੁਣੀ ਨੀ ਆਵਾਜ਼, ਪਾਣੀ ਕੱਢੀ ਜਾ ਰਹੀ ਹੈ। ਕਹਿੰਦਾ ਬੀਬੀ ਪਾਣੀ ਪਿਆ, ਮੈਂ ਤਪੱਸਿਆ ਕਰਕੇ ਆਇਆ। ਉਹ ਕਹਿੰਦੀ ਖੜ ਜਾ, ਮੇਰੇ ਤੈਨੂੰ ਪਾਣੀ ਦੀ ਪਈ ਹੈ, ਤੂੰ ਤਾਂ ਕਦੀ ਚਿੜੀਆਂ ਮਰਦੀਆਂ ਮਰ ਜਾਓ ਚਿੜੀਓ ਜਿਉਂ ਪੋ ਚਿੜੀਓ ਕੌਤਕ ਵਰਤਾਉਂਦਾ ਹੋਇਆ ਮੇਰੇ ਭੈਣ ਦੇ ਘਰ ਨੂੰ ਇਸ ਤੋਂ ਇੰਨੀ ਕੋਹ ਦੀ ਅੱਗ ਲੱਗੀ ਹੋਈ ਹੈ ਤੇ ਪਾਣੀ ਮੈਂ ਵੇਸਟ ਨੀ ਕਰਦੀ ਤੂੰ ਕਹਿੰਦਾ ਪਾਣੀ ਵਿਅਰਥ ਕਰੀ ਜਾਂਦੀ ਹੈ ਉੱਥੇ ਮੈਂ ਅੱਗ ਬੁਝਾ ਰਹੀ ਹਾਂ ਪਾਣੀ ਦੇ ਨਾਲ ਕਹਿਣ ਲੱਗਾ ਹੈ ਇੰਨੀ ਸ਼ਕਤੀ ਕਿੱਥੋਂ ਆ ਗਈ ਕਹਿਣ ਲੱਗੀ ਮੈਂ ਆਪਣੇ ਪਤੀ ਦੀ ਆਗਿਆ ਨੂੰ ਸਿਰ ਮੱਥੇ ਮੰਨਦੀ ਹਾਂ ਤੋ ਉਹ ਕਹਿਣ ਲੱਗਾ 12 ਸਾਲ ਮੈਂ ਤਪੱਸਿਆ ਕੀਤੀ ਮੇਰੇ ਵਿੱਚ ਉਹ ਪਾਵਰ ਨਹੀਂ ਆਈ ਜਿਹੜੀ ਤੇਰੇ ਵਿੱਚ ਆ ਗਈ ਹੈ ਇਹਦੇ ਵਿੱਚੋਂ ਹੀ ਇਸ ਤਰੀਕੇ ਨਾਲ ਗਰੀਬ ਨਵਾਜ ਨੇ ਇੰਨਾ ਕੁਝ ਮਿਲ ਜਾਂਦਾ ਜੇ ਚੱਲੇ ਕੋਈ ਮੰਨੇ ਤਾਂ ਗੁਰੂ ਦੇ ਬਚਨ ਨੂੰ ਮਹਾਰਾਜ ਵੀ ਕਹਿੰਦੇ ਆ ਕਹੋ ਨਾਨਕ ਜਿਨ ਪਿਓ ਪਰਮੇਸ਼ਰ ਕਰ ਜਾਂਦੇ ਆ ਜਿਹਨੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਿਆ ਧਨ ਸੱਚ ਦਰਗਾਹ ਪ੍ਰਵਾਨਿਆ ਉਹ ਸੱਚਿਆਂ ਧਨਵਾਨ ਸਰਗਾਹ ਦੇ ਵਿੱਚ ਪ੍ਰਵਾਨਿਕ ਹੋਈਆਂ ਨੇ ਹਰ ਇੱਕ ਕਹਿੰਦੇ ਬਰਾਬਰ ਬੰਦੇ ਦੇ ਬਰਾਬਰ ਹੱਕ ਹੈ ਤੋ ਜੋ ਉਹ ਕਰਦਾ ਨਹੀਂ ਪਤੀ ਦੇ ਹੁਕਮ ਦੇ ਵਿੱਚ ਰਹਿਣਾ ਗੁਰੂ ਘਰ ਦੀ ਸਿੱਖਿਆ ਇਹ ਹੈ ਉਹ ਕਹਿੰਦੇ ਆਜ਼ਾਦੀ ਫਿਰ ਕਾਹਦੀ ਹੋਈ ਆਜ਼ਾਦ ਹੈ ਪਾਬੰਦੀ ਨਹੀਂ ਆਜ਼ਾਦੀ ਪੂਰੀ ਹੈ ਆਪਾਂ ਨੂੰ ਵੀ ਆਜ਼ਾਦੀ ਸੰਪੂਰਨ ਆਜ਼ਾਦੀ ਕਿਸੇ ਨੂੰ ਵੀ ਨਹੀਂ ਮਹਾਰਾਜ ਨੇ ਬਖਸ਼ ਆਪਾਂ ਨੂੰ ਵੀ ਪੂਰੀ ਆਜ਼ਾਦੀ ਨਹੀਂ ਬਖਸ਼ੀ ਬਖਸ਼ੀ ਮਹਾਰਾਜ ਨੇ ਪੂਰੀ ਆਜ਼ਾਦੀ ਇਹ ਵੀ ਜੋ ਮਨ ਕਹਿੰਦਾ ਉਹ ਕਰੋ ਨਹੀਂ ਬੰਧਨ ਵਿੱਚ ਰੱਖਿਆ ਮਹਾਰਾਜ ਨੇ ਸਾਨੂੰ ਕਕਾਰ ਪਾਏ ਨੇ ਬੰਧਨ ਚ ਬੰਦੀ ਦਾ ਬੰਧਨ ਪਾਇਆ ਹੋਇਆ ਪੂਰੀ ਆਜ਼ਾਦੀ ਨਹੀਂ ਸਿੱਖ ਨੂੰ ਹੈਗੀ ਉਹ ਤਾਂ ਪੂਰੀ ਆਜ਼ਾਦ ਅਸੀਂ ਆਜ਼ਾਦ ਹਾਂ ਪਰ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੀ ਕੈਦ ਵਿੱਚ ਰਹਿਣਾ ਗੁਰੂ ਦੇ ਬੰਧਨਾਂ ਵਿੱਚ ਰਹਿਣਾ ਪਤਨੀ ਨੂੰ ਵੀ ਬੀਬੀ ਨੂੰ ਵੀ ਪੂਰਨ ਆਜ਼ਾਦੀ ਹੈ ਪਰ ਪੂਰਨ ਆਜ਼ਾਦੀ ਨਹੀਂ ਪਤੀ ਦੇ ਧਰਮ ਦੇ ਵਿੱਚ ਪ੍ਰਪੱਕ ਰਹਿਣਾ ਮਹਾਰਾਜ ਸੱਚੇ ਉਹਦੇ ਹੁਕਮ ਦੇ ਵਿੱਚ ਰਹਿਣਾ ਸੋ ਇਸ ਤਰੀਕੇ ਨਾਲ ਕੋਈ ਸਮੱਸਿਆ ਬਣੇਗੀ ਹੀ ਨਹੀਂ ਤੇ ਇਹ ਧਰਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪੂਰਾ ਧਰਮ ਬਖਸ਼ਿਆ ਕੋਈ ਇਹਦੇ ਵਿੱਚ ਕੋਈ ਵੀ ਕਮੀ ਨਹੀਂ ਮਹਾਰਾਜ ਨੇ ਛੱਡੀ ਇਹ ਗੱਲ ਵੱਖਰੀ ਹੈ ਸੰਸਾਰ ਦੇ ਵੱਲੇ ਵੇਖ ਕਰਕੇ ਅਸੀਂ ਆਪਣੇ ਮਨ ਮਰਜ਼ੀ ਕਰੀਏ ਜਿਵੇਂ ਸੰਸਾਰ ਦੇ ਲੋਕ ਚਾਹੁੰਦੇ ਸੀ ਬਰਾਬਰ ਦਾ ਹੱਕ ਇਹ ਚੀਜ਼ ਵੱਖਰੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੋ ਦੱਸ ਰਹੇ ਨੇ ਇਹਦੇ ਸਮਾਨ ਕੋਈ ਧਰਮ ਨਹੀਂ ਜਿਹੜੀ ਪਤੀਵਰਤਾ ਧਰਮ ਦੇ ਵਿੱਚ ਬੀਬੀਆਂ ਵਾਸਤੇ ਸਭ ਤੋਂ ਵੱਡਾ ਧਰਮ ਇਹੀ ਹੈ ਕਿ ਪਤੀਵਰਤਾ ਧਰਮ ਦੇ ਵਿੱਚ ਪ੍ਰਪੱਕ ਰਹਿਣਾ ਹੈ
ਜਿਸ ਤੇ ਮਹਾਂ ਸ਼ਕਤ ਧਾਰਤ ਹੀ
ਇਸ ਦੇ ਨਾਲ ਇਹ ਧਰਮ ਦੇ ਵਿੱਚ ਪ੍ਰਪੱਕ ਰਹਿਣ ਦੇ ਨਾਲ ਪੱਕਿਆ ਹੋਣ ਦੇ ਨਾਲ ਹਿਰਦੇ ਦੇ ਵਿੱਚ ਮਨ ਵਿੱਚ ਬਹੁਤ ਭਾਰੀ ਸ਼ਕਤੀਆਂ ਮਹਾਰਾਜ ਬਖਸ਼ ਦਿੰਦੇ ਨੇ
ਪਤੀਵਰਤਾ ਪੂਰਵ ਵੀ ਦਾਰਾ
ਕਈ ਪਰਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਇਸਤਰੀ ਪਹਿਲਾਂ ਵੀ ਪਤੀਵਰਤਾ ਧਰਮ ਦੇ ਵਿੱਚ ਬਹੁਤ ਹੋਈਆਂ ਨੇ ਇੱਕ ਦੀ ਸਾਖੀ ਤੁਹਾਨੂੰ ਹੋਰ ਸੁਣਾਉਣੇ ਆ
ਜਿਨ ਕੀਨਸ 10 ਦਿਨ ਹੁੰਦਿਆਰਾ
ਜਿਹਨੇ ਆਪਣਾ ਪਤੀਵਰਤਾ ਧਰਮ ਦੇ ਵਿੱਚ ਇਹ ਸਿੱਖਿਆ ਦੇਣੀ ਚਾਹੀਦੀ ਸਾਨੂੰ ਸਾਡੇ ਧੀਆਂ ਪੁੱਤਰਾਂ ਨੂੰ ਸੋ ਮੁੰਡਿਆਂ ਨੂੰ ਵੀ ਤੇ ਕੁੜੀਆਂ ਨੂੰ ਵੀ ਸਾਡਾ ਫਰਜ਼ ਮਾਂ ਪਿਓ ਦਾ ਬਣਦਾ ਹੈ ਆਪਣੀਆਂ ਧੀਆਂ ਨੂੰ ਸਿੱਖਿਆ ਦਈਏ ਹੁਣ ਵੇਖੋ ਸਮਾਜ ਦੇ ਵਿੱਚ ਕਿੰਨਾ ਗੰਦ ਪਿਆ ਹੋਇਆ ਅਸੀਂ ਕਹਿੰਦੇ ਹਾਂ ਸਾਡੀਆਂ ਲੜਕੀਆਂ ਜਿਹੜੀਆਂ ਨੇ ਮੁਸਲਮਾਨ ਲਈ ਜਾ ਰਹੇ ਆਮ ਹੀ ਆਪਾਂ ਦੇਖਦੇ ਹਾਂ ਕਈ ਯੂਟਿਊਬ ਤੇ ਇਹੋ ਜਿਹੀਆਂ ਚੜੀਆਂ ਹੋਈਆਂ ਨੇ ਇੰਟਰਨੈਟ ਖੋਲੀਏ ਜਦੋਂ ਪਤਾ ਲੱਗਦਾ ਪਾਕਿਸਤਾਨ ਜਾ ਕੇ ਵੇਚੀਆਂ ਦੁਬਈ ਲੈ ਗਏ ਇੱਥੇ ਕੁਝ ਹੋ ਰਿਹਾ ਭਰਮਾ ਰਹੇ ਨੇ ਕਿਉਂ ਏਦਾਂ ਹੋ ਰਿਹਾ ਅਸੀਂ ਸਿੱਖਿਆ ਨੀ ਦਿੰਦੇ ਚੰਗੀ ਤਰ੍ਹਾਂ ਆ ਸਾਖੀਆਂ ਨੀ ਸੁਣਾਉਂਦੇ ਇੱਥੇ ਨੀ ਲੈ ਕੇ ਆਉਂਦੇ ਧੀਆਂ ਪੁੱਤਰਾਂ ਨੂੰ ਅਸੀਂ ਸਿਰਫ ਆਪਣੇ ਕੰਮਾਂ ਵਾਲੇ ਜਾਂ ਸੰਸਾਰ ਦੀ ਪੜ੍ਹਾਈ ਵਾਲੇ ਧਿਆਨ ਕੀਤਾ ਹੋਇਆ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਅਸੀਂ ਧਰਮ ਦੀ ਸਿੱਖਿਆ ਦਈਏ ਕਦੀ ਕੋਈ ਵਿਪਤਾ ਆਵੇਗੀ ਨਹੀਂ ਸੰਕਟ ਕਦੇ ਕੋਈ ਆਵੇਗਾ ਹੀ ਨਹੀਂ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਬਹਾਦਰ ਸ਼ਾਹ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਉੱਥੇ ਸੁਨਿਆਰਾ ਬੈਠਾ ਹੋਇਆ ਗੁਰੂ ਮਹਾਰਾਜ ਸਿੱਖ ਉਹਦੇ ਨਾਲ ਉਹਦੀ ਜਵਾਨ ਲੜਕੀ ਆ 16-18 ਵਰਿਆਂ ਦੀ ਬਹਾਦਰ ਸ਼ਾਹ ਜਦੋਂ ਆਇਆ ਤੇ ਉਹਦੀ ਨੀਤ ਬੇਈਮਾਨ ਹੋ ਗਈ ਮਹਾਰਾਜ ਕਹਿੰਦੇ ਵਾਪਸ ਫੋੜ ਜਾ ਦਰਬਾਰ ਦੇ ਵਿੱਚੋਂ ਇਹ ਲੜਕੀ ਤੇਰੇ ਕੋਲ ਸ਼ਾਮ ਨੂੰ ਆ ਜਾਵੇਗੀ ਇਸੇ ਗ੍ਰੰਥ ਵਿੱਚ ਇਹ ਸਾਖੀ ਹੈ ਗੁਰਪ੍ਰਤਾਪ ਸੂਤ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਦਾ ਇਤਿਹਾਸ ਚੱਲੇਗਾ ਆਪ ਜੀ ਨੂੰ ਸਰਵਣ ਕਰਵਾਈ ਜਾਏਗੀ ਮਹਾਰਾਜ ਕਹਿੰਦੇ ਵੀ ਲੜਕੀ ਤੇਰੇ ਕੋਲ ਭੇਜ ਦਿਆਂਗੇ ਤੇਰੀ ਨੀਤ ਬੇਈਮਾਨ ਹੋਈ ਹੈ ਸੋ ਵਾਪਸ ਮੋੜ ਤਾਂ ਸ਼ਾਮ ਹੋ ਗਈ ਉਹ ਸਿੱਖ ਉਹ ਜਿਹੜੀ ਬੱਚੀ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰਨ ਲੱਗੀ ਮਹਾਰਾਜ ਮੈਂ ਆਪ ਸਿੱਖਣੀ ਅੰਮ੍ਰਿਤ ਪਾਨ ਕੀਤਾ ਹੋਇਆ ਤੁਸੀਂ ਮੇਰੇ ਧਰਮ ਦੀ ਰੱਖਿਆ ਕਰਨੀ ਕਿ ਮੇਰਾ ਧਰਮ ਨਾਸ਼ ਕਰਨਾ ਸਿੱਖ ਗੁਰੂ ਦਾ ਫਰਜ਼ ਧਰਮ ਦੀ ਰੱਖਿਆ ਕਰੇ ਤੁਸੀਂ ਮੈਨੂੰ ਉਹਦੇ ਕੋਲ ਭੇਜ ਰਹੇ ਹੋ ਮੁਸਲਮਾਨ ਮਹਾਰਾਜ ਕਹਿੰਦੇ ਜਾ ਤੂੰ ਸਾਡਾ ਵਚਨ ਮੰਨ ਜਾ ਸ਼ਾਮ ਨੂੰ ਗਈ ਚਲੀ ਬਹਾਦਰ ਸ਼ਾਹ ਤੰਬੂ ਦੇ ਵਿੱਚ ਵੇਟ ਕਰ ਰਿਹਾ ਉਹਦੀ ਸ਼ਾਮ ਨੂੰ ਆਵੇਗੀ ਹੁਣ ਜਦੋਂ ਤੁਰੀ ਜਾ ਰਹੀ ਹੈ 2 ਸ਼ੇਰ ਕੰਨਾਂ ਤੋਂ ਫੜੇ ਹੋਏ ਨੇ ਐ ਉਹਨੂੰ ਲੱਗ ਰਿਹਾ ਤੂੰ ਬਹਾਦਰ ਸ਼ਾਹ ਵੇਖ ਰਿਹਾ ਵੀ 2 ਕੰਨ ਬੀਬੀ ਉਹਦਾ ਉਹਨੂੰ ਹੱਥਾਂ ਪੈਰਾਂ ਉੱਤੇ ਰੰਗ ਪੀਲਾ ਪੈ ਗਿਆ ਰੰਗ ਉੱਡ ਕੇ ਇਹ ਤਾਂ ਹੁਣ ਮੈਨੂੰ ਖਾ ਜਾਏਗੀ ਤਾਂ ਕੋਈ ਬਲਾ ਹੈ ਮੈਂ ਕਾਹਨੂੰ ਮਾੜਾ ਪੁਰਨਾ ਕੀਤਾ ਸੋ ਮਹਾਰਾਜ ਇੰਨੀ ਰੱਖਿਆ ਕਰਦੇ ਆ ਅਸੀਂ ਆਪਣੇ ਧਰਮ ਦੇ ਵਿੱਚ ਪਰਪਾ ਕਰੀਏ ਕੀ ਕਿਸੇ ਦੀ ਜ਼ਰੂਰਤ ਹੈ ਸਾਨੂੰ ਕੋਈ ਕੁਛ ਕਹਿ ਜੇ ਨਾ ਕੋਈ ਮਾੜੀ ਨਿਗਾਹ ਨਾਲ ਸਾਡੇ ਲਈ ਵੇਖ ਵੀ ਨਹੀਂ ਸਕੇਗਾ ਜੇ ਅਸੀਂ ਆਪਣੇ ਧਰਮ ਦੇ ਵਿੱਚ ਪਾਕ ਪ੍ਰਪੱਕ ਤੇ ਗੁਰੂ ਸਹਾਇਤਾ ਕਰਦਾ ਸ਼ੇਰ ਬਣ ਕੇ ਮਹਾਰਾਜ ਨਾਲ ਪਹਿਰਾ ਦੇਣ ਲੱਗ ਜਾਂਦੇ ਆ ਫੌਜਾਂ ਦਾ ਪਹਿਰਾ ਹੋ ਜਾਂਦਾ ਹੈ ਸੋ ਮਹਾਰਾਜ ਤਾਂ ਅੰਗ ਸੰਗ ਨੇ ਪਰ ਅਸੀਂ ਸਾਡੇ ਵਿੱਚ ਕਮੀਆਂ ਅਸੀਂ ਇਹ ਸਿੱਖਿਆ ਆਪਣੇ ਬੱਚਿਆਂ ਨੂੰ ਦ੍ਰਿੜ ਨਹੀਂ ਕਰਾਉਂਦੇ ਫਿਰ ਅਸੀਂ ਪਛਤਾਉਂਦੇ ਹਾਂ ਸਾਡੇ ਆਖੇ ਨਹੀਂ ਲੱਗਦੇ ਸਾਡਾ ਕਹਿਣਾ ਨਹੀਂ ਮੰਨਦੇ ਆਹ ਘਟਨਾ ਵਾਪਰ ਗਈ ਉਹ ਵਾਪਰ ਗਈ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਬੀਬੀ ਸੀ ਜਿਹੜੀ ਆਪਣੇ ਧਰਮ ਦੇ ਵਿੱਚ ਪਤੀ ਵਰਤਾ ਧਰਮ ਦੇ ਵਿੱਚ ਪ੍ਰਪਾਕ ਸੀ ਤੇ ਉਹਨੇ 10 ਦਿਨ ਹਨੇਰਾ ਕਰ ਛੱਡਿਆ ਸੀ, 10 ਦਿਨ ਸੂਰਜ ਨਹੀਂ ਸੀ ਚੜਿਆ,
ਸੂਰਜ ਉਦੈ ਹੋਣ ਨਾ ਦਇਓ,
ਉਹਨੇ ਸੂਰਜ ਚੜਨ ਨਹੀਂ ਸੀ ਦਿੱਤਾ,
ਸ਼ਬਦ ਮਹਾਬਲ ਇਸ ਕੋ ਥਯੋ।
ਇਸ ਤਰੀਕੇ ਨਾਲ ਸਾਰੀ ਇਹ ਘਟਨਾ ਜਿਹੜੀ ਵਾਪਰੀ ਸੀ, ਸੋ ਇਸ ਤਰ੍ਹਾਂ ਭਾਈ ਇਹ ਸੂਰਜ ਨਹੀਂ ਸੀ ਚੜਿਆ ਤੇ ਇਹ ਮਹਾਬਲ ਮਹਾਬਲ ਏਤਲ ਥਯੋ, ਉਹਦੇ ਵਿੱਚ ਇੰਨਾ ਭਾਰੀ ਬਲ, ਇੰਨੀ ਭਾਰੀ ਉਹਦੇ ਵਿੱਚ ਸ਼ਕਤੀ ਭਰ ਗਈ ਸੀ।
ਸੁਣ ਸੰਗਤ ਨੇ ਬੂਜੀ ਕਥਾ
ਕਰਕੇ ਸਾਰੀ ਸੰਗਤ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਫਿਰ ਕਥਾ ਪੁੱਛੀ ਹੈ।
ਸ੍ਰੀ ਗੁਰੂ ਪਨੋ ਪ੍ਰਥਮ ਪਈ
ਜਥਾ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਸਾਰੀ ਕਥਾ ਹੈ ਕਿਰਪਾ ਕਰਕੇ ਆਪ ਜੀ ਦੱਸੋ।
ਸੁਣ ਸ੍ਰੀ ਅਮਰਦਾਸ ਤਬ ਕਹਿਓ,
ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਹੈ,
ਇੱਕ ਮੋਨੋ ਮਾਂਡਵ ਤਪ ਕਰ ਰਹੇ ਹੋ।
ਗੁਰੂ ਸਾਹਿਬ ਜੀ ਕਹਿੰਦੇ ਇੱਕ ਰਿਸ਼ੀ ਹੋਇਆ ਉਹਦਾ ਨਾਮ ਮਾਂਡਵ, ਉਹ ਮਾਂਡਵ ਰਿਸ਼ੀ ਬਹੁਤ ਭਾਰੀ ਤਪੱਸਿਆ ਕਰ ਰਿਹਾ ਸੀ।
ਤਸਕਰ ਨਿਰਪ ਕੀ ਕਰੀ ਸਤੇਈ,
ਉਹ ਉਸ ਰਾਜ ਦੇ ਵਿੱਚ ਚੋਰਾਂ ਨੇ ਰਾਜੇ ਦੀ ਚੋਰੀ ਕਰ ਲਈ ਹੈ।
ਚਲੇ ਜਾਤ ਰਖ ਦੇਖਣ ਤੇ,
ਉਹ ਜਿਹੜੇ ਚੋਰ ਕਰਨ ਵਾਲੇ ਚੋਰ ਸਨ, ਚੋਰੀ ਕਰਨ ਵਾਲੇ ਉਹ ਚੋਰੀ ਕਰਕੇ ਜਾ ਰਹੇ ਸਨ, ਰਸਤੇ ਵਿੱਚ ਮਾਂਡਵ ਰਿਸ਼ੀ ਬੈਠਾ ਹੋਇਆ ਤਪੱਸਿਆ ਕਰ ਰਿਹਾ ਸੀ, ਉਹਨਾਂ ਨੇ ਵੇਖਿਆ ਹੈ।
ਇੱਕ ਹਾਰ ਬਹੁ ਮੂਲ ਹੁਤੋ ਜਿਹੇ,
ਉਹਨਾਂ ਦੇ ਕੋਲ ਇੱਕ ਬਹੁਤ ਕੀਮਤੀ ਹਾਰ ਸੀ, ਉਹਨਾਂ ਨੇ ਵੇਖਿਆ।
ਰੇਕੂ ਜਾਨ ਅਰਪ ਦੀਨ ਸਤੇ,
ਜਾਣ ਕੇ ਸਤਿਕਾਰ ਜੋ ਜਾਣ ਕੇ ਚੋਰਾਂ ਨੇ ਇੱਕ ਹਾਰ ਜਿਹੜਾ ਚੋਰੀ ਕੀਤਾ ਹੋਇਆ ਸਮਾਨ ਸੀ ਉਹਦੇ ਵਿੱਚੋਂ ਕੱਢ ਕੇ ਰਿੱਕੀ ਨੂੰ ਅਰਪਣ ਕਰ ਦਿੱਤਾ, ਉਹਦੇ ਅੱਗੇ ਰੱਖ ਦਿੱਤਾ ਹੈ।
ਤਸਕਰ ਗਏ ਆਪਣੇ ਸਦਨ,
ਚੋਰ ਸਨ ਜਿਹੜੇ ਚੋਰੀ ਕਰਕੇ ਆਪਣੇ ਘਰ ਨੂੰ ਚਲੇ ਗਏ ਹਨ।
ਡੈਠੂ ਮੁਨੀ ਸਮਾਧਿ ਮਗਨ,
ਉਹ ਜਿਹੜਾ ਮੁਨੀ ਸੀ ਸਮਾਧੀ ਦੇ ਵਿੱਚ ਮਗਨ ਹੋਇਆ ਬੈਠਾ ਸੀ, ਉਹਨੂੰ ਨੀ ਕਿਸੇ ਗੱਲ ਦਾ ਪਤਾ ਸੀ।
ਇਤਨੇ ਮੈਂ ਨਿਰਭ ਕੇ ਪਾਟਿਆ,
ਚਿਰ ਨੂੰ ਜਿਹੜੇ ਉਹ ਰਾਜਾ ਸੀ ਨਾ ਉਹਦੇ ਸੂਰਮੇ ਆ ਗਏ, ਸਿਪਾਹੀ ਆ ਗਏ ਹਨ।
ਦੇਖ ਹਾਰ ਮੁਨ ਗਏ ਉਠਾਏ,
ਉਹਨਾਂ ਨੇ ਵੇਖਿਆ ਵੀ ਇਹਦੇ ਅੱਗੇ ਹਾਰ ਪਿਆ ਹੋਇਆ, ਉਹਨਾਂ ਨੇ ਉਸ ਤਪੱਸਵੀ ਨੂੰ ਉਸ ਮੁਨੀ ਮਾਂਡਵ ਨੂੰ ਚੋਰ ਸਮਝ ਲਿਆ, ਉਹਨੂੰ ਪਕੜ ਲੈਣਾ ਕੀਤਾ ਹੈ।
ਕਹਿ ਬਹੁ ਰਹੋ ਨਾ ਮਾਨੀ ਕਾਹੂ,
ਉਹ ਵਿਚਾਰਾ ਕਹਿੰਦਾ ਵੀ ਮੈਂ ਚੋਰ ਨਹੀਂ, ਮੈਨੂੰ ਨੀ ਪਤਾ ਵੀ ਹਾਰ ਕਿੱਥੋਂ ਆਇਆ। ਮੁਨੀ ਨੇ ਕਿਹਾ ਪਰ ਉਹਨਾਂ ਨੇ ਮੰਨੀ ਨੀ, ਫੜ ਕੇ ਲੈ ਗਏ ਹਨ।
ਦਸਕਰ ਲੱਖ ਸੂਰੀ ਦੀਏ ਤਾਹੂ,
ਉਸ ਨੂੰ ਚੋਰ ਜਾਣ ਕੇ ਉਹਨੂੰ ਸੂਰੀ ਉੱਪਰ ਚਾੜ ਦਿੱਤਾ ਹੈ।
ਸਭ ਕੇ ਬਲ ਕਰ ਮਰਿਓ ਨਾ ਸੋ,
ਉਹ ਮਰਿਆ ਨੀ, ਸੂਰੀ ਉੱਪਰ ਚੜ ਕੇ ਬੰਦਾ ਮਰ ਜਾਂਦਾ ਪਰ ਉਹ ਮਰਿਆ ਨੀ। ਕਿਉਂ ਨੀ ਮਰਿਆ? ਤਪੱਸਵੀ ਤਪੱਸਿਆ ਦੇ ਬਲ ਕਰਕੇ ਸੂਰੀ ਦੇ ਉੱਪਰ ਬੈਠਾ ਰਿਹਾ ਹੈ।
ਧਰਮ ਰਾਏ ਸੋ ਕ੍ਰੋਧਿਤ ਹੋ,
ਉੱਥੇ ਬੈਠਾ ਆਪਣੇ ਸਰੀਰ ਦੇ ਵਿੱਚੋਂ ਆਤਮਾ ਨੂੰ ਕੱਢ ਕਰਕੇ ਧਰਮ ਰਾਜ ਦੇ ਪਾਸ ਚਲਾ ਗਿਆ। ਜਾ ਕਰਕੇ ਬੜਾ ਧਰਮ ਰਾਜ ਨੂੰ ਅੱਖਾਂ ਕੱਢ ਕੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ,
ਇਹੋ ਅਨਿਆਇ ਕਰਿਓ ਮਤ ਮੰਦ,
ਕਹਿਣ ਲੱਗਾ ਵੀ ਧਰਮ ਰਾਜ ਤੂੰ ਜਾਣਦਾ ਨੀ ਇਹ ਮੰਦੀ ਮਤ ਵਾਲੇ ਜਿਹੜੇ ਨੇ ਇਹਨਾਂ ਨੇ ਅਨਿਆ ਕਰ ਦਿੱਤਾ, ਇਨਸਾਫ ਨੀ ਕੀਤਾ।
ਤੁਝਕੋ ਦੇਹੋਂ ਸਰਾਪ ਬਿਲੰਦ,
ਤੇਰੀ ਗਲਤੀ ਹੈ, ਤੂੰ ਜਮਦੂਤ ਭੇਜਦਾ ਤਾਂ ਹੀ ਕਿਸੇ ਦੀ ਜਾਨ ਕੱਢਦੇ ਨੇ, ਫੇਰ ਦਾ ਬਹਾਨਾ ਬਣਦਾ, ਤੂੰ ਭੇਜੇ ਨੇ ਮੈਂ ਤੈਨੂੰ ਬਹੁਤ ਭਾਰੀ ਸਰਾਪ ਦਿਆਂਗਾ।
ਜਗਰੀ ਆਰ ਬਲਾ ਤਪ ਤਾਇਓ,
ਮੈਂ ਸਾਰੀ ਜ਼ਿੰਦਗੀ ਤਪੱਸਿਆ ਕੀਤੀ ਹੈ ਹੋਰ ਕੁਝ ਨੀ ਕੀਤਾ।
ਬਿਨ ਅੱਗ ਸੂਲੀ ਮੋਹੇ ਚੜਾਇਓ,
ਬਿਨਾਂ ਅੱਗ ਤੋਂ ਬਿਨਾਂ ਪਾਪ ਤੋਂ ਮੈਨੂੰ ਸੂਲੀ ਉੱਪਰ ਚਾੜ ਦਿੱਤਾ ਹੈ।
ਜਾਮੋ ਤਬ ਆਏ ਮੁਨੀ ਤੋਂ ਕਹਿਓ,
ਤਦੋਂ ਜਿਹੜਾ ਧਰਮ ਰਾਜਾ ਸੀ ਆ ਕਰਕੇ ਉਹ ਮਾਂਡਵ ਰਿਸ਼ੀ ਨੂੰ ਕਹਿਣ ਲੱਗਾ,
ਪੂਰਵ ਕਰਮ ਕੇਰ ਫਲ ਲਹਿਓ,
ਕਹਿਣ ਲੱਗਾ ਮੈਂ ਇਨਸਾਫ ਕਰਦਾ ਆ, ਇਨਸਾਫ ਤੋਂ ਬਿਨਾਂ ਮੈਂ ਕਿਸੇ ਨੂੰ ਮਾਰਦਾ ਨਹੀਂ, ਕਿਸੇ ਨੂੰ ਫਲ ਨਹੀਂ ਦਿੰਦਾ ਭਲੇ ਤੇ ਬੁਰੇ ਦਾ। ਪਹਿਲਾਂ ਪੂਰਬਲਾ ਤੇਰਾ ਕੋਈ ਮਾੜਾ ਕਰਮ ਹੈ ਉਹਦੇ ਕਰਕੇ ਤੈਨੂੰ ਸੂਲੀ ਉੱਪਰ ਚੜਾਇਆ, ਤੂੰ ਬੇਸ਼ੱਕ ਤੂੰ ਸਾਰੀ ਉਮਰ ਤਪੱਸਿਆ ਕੀਤੀ ਹੈ ਪਰ ਹੁਣ ਤੈਨੂੰ ਸੂਲੀ ਉੱਪਰ ਚੜਾਇਆ, ਕਿਉਂ ਚੜਾਇਆ? ਕੋਈ ਕਾਰਨ ਹੈ? ਤੂੰ ਕੋਈ ਕਰਮ ਇਹੋ ਜਿਹਾ ਕੀਤਾ ਪਹਿਲਾਂ?
ਪੂਰਬਲਾ ਬਾਲਕ ਮੈਂ ਤੇ ਤਰੀ,
ਜਦੋਂ ਤੂੰ ਬਚਪਨ ਦੇ ਵਿੱਚ ਸੀ, ਧਰਮ ਰਾਜਾ ਕਹਿ ਰਿਹਾ ਮਾਂਡਵ ਰਿਸ਼ੀ ਨੂੰ, ਜਦੋਂ ਤੂੰ ਛੋਟਾ ਸੀ ਬਚਪਨ ਦੇ ਵਿੱਚ ਸੀ,
ਸੂਲ ਸੰਗ ਪ੍ਰੜ ਬਿੰਦਨ ਕਰੀ,
ਛੋਟੇ ਜੇ ਕੰਡੇ ਦੇ ਨਾਲ ਜਿਹੜਾ ਟਿੱਡਾ ਹੁੰਦਾ ਤੂੰ ਕੰਡੇ ਦੇ ਨਾਲ ਕੰਡਾ ਚਿੱਟੇ ਦੀਆਂ ਅੱਖਾਂ ਦੇ ਵਿੱਚ ਚਬੋਇਆ ਸੀ, ਉਹਨੂੰ ਅਨਿਆ ਕੀਤਾ ਸੀ ਤੇ ਉਹਦੇ ਢਿੱਡ ਦੇ ਵਿੱਚ ਵੀ ਆਰ ਪਾਰ ਕਰ ਦਿੱਤਾ ਸੀ।
ਤੇ ਸੂਲੀ ਤੋਂ ਕਾ ਹੋਈ,
ਸੂਲੀ ਦੇ ਨਾਲ ਉਹਨੂੰ ਮਾਰਿਆ ਸੀ, ਇਹਦੇ ਕਰਕੇ ਉਹ ਪਾਪ ਦਾ ਫਲ ਤੈਨੂੰ ਮਿਲਿਆ, ਸੂਲੀ ਦੇ ਨਾਲ ਤੈਨੂੰ ਸੂਲੀ ਉੱਪਰ ਚੜਾਇਆ ਗਿਆ ਹੈ।
ਮੁਨ ਮੁਨ ਬੋਲਿਓ ਨਿਆਏ ਨਾ ਕੋਈ,
ਸੁਣ ਕਰਕੇ ਮਾਂਡ ਵਰਗੀ ਕਹਿਣ ਲੱਗਾ ਵੀ ਇਹ ਤਾਂ ਨਿਆਂ ਵਾਲੀ ਕੋਈ ਗੱਲ ਨੀ, ਉਦੋਂ ਮੈਂ ਬੱਚਾ ਸਾਂ ਮੈਨੂੰ ਸਮਝ ਸੀ ਤੂੰ ਨਿਆਂ ਨਹੀਂ ਕੀਤਾ ਹੈ।
ਬਾਲਕ ਬੈ ਸੁਧ ਬਿਨ ਜਬ ਰਹੇ,
ਜਿਹੜੀ ਬਚਪਨ ਦੀ ਅਵਸਥਾ ਹੁੰਦੀ ਹੈ ਛੋਟੀ ਉਮਰ ਹੁੰਦੀ ਉਦੋਂ ਕੋਈ ਸੋਝ ਹੀ ਨੀ ਹੁੰਦੀ, ਉਦੋਂ ਪਤਾ ਨੀ ਹੁੰਦਾ ਪਾਪ ਪੁੰਨ ਦਾ,
ਕਰੇ ਕਰਮ ਕਿਵ ਤੇ ਫਲ ਲਹੇ,
ਕਰਮ ਕੀ ਕਰਮ ਕਰਨਾ ਕਿਵੇਂ ਦਾ ਇਹਦਾ ਫਲ ਮਿਲੇਗਾ, ਛੋਟੀ ਉਮਰ ਦੇ ਵਿੱਚ ਬਚਪਨ ਦੇ ਵਿੱਚ ਪਤਾ ਨੀ ਹੁੰਦਾ
ਗੁਰੂ ਮਿਰਜਾਦ ਆਜ ਤੇ ਆਏ ਸੀ
ਇਸ ਕਰਕੇ ਤੂੰ ਇਹ ਫਲ ਅਗਾਂਹ ਤੋਂ ਨੀ ਦੇਣਾ ਮੈਨੂੰ ਤੂੰ ਦੇ ਦਿੱਤਾ ਅਗਾਂਹ ਤੋਂ ਫਲ ਨੀ ਕਿਸੇ ਨੂੰ ਦੇਣਾ ਅੱਜ ਤੋਂ ਤੂੰ ਮਰਿਆਦਾ ਬਣਾ ਦੇ ਕਿ ਜਿਹੜਾ ਬਚਪਨ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੇ ਉਹਦਾ ਫਲ ਵੱਡੇ ਹੋ ਕੇ ਨਹੀਂ ਮਿਲੇਗਾ ਅੱਜ ਤੋਂ ਜੇ ਮਰਿਆਦਾ ਬੰਨ ਦੇ
ਧਰਮ ਰਾਏ ਮੈਂ ਭਾਖੋਂ ਜੈ ਸੀ
ਦੇਖੋ ਕਿੰਨਾ ਇਹਨਾਂ ਤਪੱਸਿਆ ਸਾਧੂਆਂ ਦੇ ਕੋਲ ਕਿੰਨਾ ਬਲ ਹੁੰਦਾ ਸਿਰਫ ਕਰਨ ਹੈ ਭਵੰਤ ਮੈਂ ਭਵੰਤ ਮਾਨ ਭੰਗਣ ਹੈ ਜਿੱਥੇ ਵੀ ਚਲੇ ਜਾਣ ਉੱਥੇ ਇਹਨਾਂ ਦਾ ਸਤਿਕਾਰ ਹੁੰਦਾ ਧਰਮ ਰਾਜ ਨੂੰ ਡਾਂਟ ਕੇ ਕਹਿ ਰਹੇ ਨੇ ਅੱਜ ਤੋਂ ਮਰਿਆਦਾ ਬਣਾ ਅਗਾਂਹ ਤੋਂ ਐਸੀ ਕੋਈ ਨੀ ਹੋਵੇ ਜਿਵੇਂ ਤੈਨੂੰ ਮੈਂ ਕਹਿੰਦਾ ਉਸ ਤਰ੍ਹਾਂ ਦੀ ਮਰਿਆਦਾ ਬਣਾ ਦੇ ਹੁਣ ਤੋਂ
ਬਾਲਕ ਬੈ ਹੋਏ ਨਾ ਸੁਧ ਮਾਹੇ
ਕਿਉਂਕਿ ਬਚਪਨ ਦੇ ਵਿੱਚ ਜਿਹੜਾ ਜੀਵ ਹੈ ਉਸ ਨੂੰ ਕੋਈ ਖਬਰ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਸੋਝੀ ਨਹੀਂ ਹੁੰਦੀ ਹੈ
ਕਰਮ ਫਲ ਪਾਏ ਸੋ ਨਾ
ਕਰਨਾ ਤੇ ਉਹਦਾ ਫਲ ਕੀ ਮਿਲਣਾ ਹੁਣ ਤੂੰ ਇਹ ਮਰਿਆਦਾ ਬਣਾ ਬਚਪਨ ਦੇ ਵਿੱਚ ਜੋ ਵੀ ਕਰੇ ਉਹਦਾ ਤੂੰ ਫਲ ਨਹੀਂ ਦੇਣਾ ਹੈ
ਹੁਣ ਮਾਂਡਵ ਸੂਲੀ ਪਰ ਰਹੇ ਹੋ
ਉਧਰ ਸੂਲੀ ਦੇ ਉੱਪਰ ਚੜਿਆ ਹੋਇਆ ਸੀ ਉਧਰ ਉੱਪਰ ਚੜਿਆ ਹੋਇਆ ਸੂਲੀ ਉੱਪਰ ਉਹ ਮਾਂਡਵ ਰਿਸ਼ੀ ਜਿਹੜਾ ਵਾਪਸ ਮੁੜ ਆਇਆ ਬੈਠਾ ਹੋਇਆ ਹੈ
ਇੱਕ ਪਤ ਵਰਤਾ ਤਾਂ ਨਾ ਲਹੇ ਹੋ
ਇੱਕ ਪਤੀ ਪਰਦਾ ਧਰਮ ਦੇ ਵਿੱਚ ਇੱਕ ਇਸਤਰੀ ਇੱਕ ਬੀਬੀ ਉੱਥੋਂ ਲੰਘੀ ਜਾ ਰਹੀ ਸੀ ਉਹਨੇ ਵੇਖਿਆ ਨੀ ਕਿਉਂਕਿ ਹਨੇਰਾ ਸੀ ਉਹ ਸੂਲੀ ਉੱਪਰ ਬੈਠਾ ਹੋਇਆ ਸੀ ਉਹਨੇ ਵੇਖਿਆ ਨਹੀਂ ਹੈ
ਸਿੰਗਲ ਪਤ ਕੋ ਸੀ ਸੋਡਰਾਏ
ਉਹਦਾ ਪਤੀ ਸੀ ਜਿਹੜਾ ਪਿੰਗਲਾ ਸੀ ਉਹਦੇ ਲੱਤਾਂ ਨਹੀਂ ਸੀ ਕੰਮ ਕਰਦੀਆਂ ਬਾਹਾਂ ਨਹੀਂ ਸੀ ਕੰਮ ਕਰਦੀਆਂ ਉਹਨੂੰ ਟੋਕਰੀ ਦੇ ਵਿੱਚ ਪਾਇਆ ਤੇ ਸਿਰ ਦੇ ਉੱਪਰ ਚੁੱਕਿਆ ਹੋਇਆ ਸੀ ਤੇ ਸੇਵਾ ਕਰਦੀ ਹੋਈ ਤੁਰੀ ਜਾ ਰਹੀ ਸੀ
ਚਲਦੀ ਹੋਈ ਸੂਲੀ ਸੰਗ ਲਗਾਏ
ਚਲਦੀ ਹੋਈ ਸੂਲੀ ਦੇ ਨਾਲ ਇਸ ਤਰ੍ਹਾਂ ਉਹ ਆ ਕਰਕੇ ਉਹਦੇ ਵਿੱਚ ਵੱਜੀ ਹੈ ਤੇ ਉੱਥੋਂ ਅੱਗੇ ਲੰਘ ਗਈ ਪਿੰਗਲਾ ਪਤ ਸਿਰ ਤੇ ਚੁੱਕਿਆ ਇੰਨੀ ਸੇਵਾ ਉਹ ਕਰਦੀ ਹੈ ਪਗ ਅੱਜ ਕੱਲ੍ਹ ਚੰਗੇ ਭਰੀ ਨੇ ਤਾਂ ਸੜ ਕੇ ਗਾਂ ਹੁੰਦੀਆਂ ਨੇ ਇਸ ਤਰੀਕੇ ਨਾਲ ਉਸ ਤੂੜੀ ਦੇ ਨਾਲ ਇਸ ਤਰ੍ਹਾਂ ਪਾਈ ਲੱਗੀ ਆ ਕਰਕੇ ਉਹਦੇ ਵਿੱਚ ਵੱਜੀ ਹੈ
ਉਤੋਂ ਤਿਮਰ ਨਾ ਦੇਖਿਓ ਗਇਓ
ਕਿਉਂਕਿ ਹਨੇਰਾ ਸੀ ਤੇ ਉਹਦੇ ਬੀਬੀ ਦੇ ਕੋਲੋਂ ਵੇਖਿਆ ਨਹੀਂ ਗਿਆ ਹੈ
ਬਲ ਕਰ ਮੁਨੀ ਦੁਖਿਓ ਰਸ ਪਇਓ
ਉਹ ਮੁਨੀ ਸੀ ਜਿਹੜਾ ਨਾ ਉਹ ਹਿੱਲ ਗਿਆ ਉਹਦੇ ਨਾਲ ਜਦੋਂ ਆ ਕੇ ਵਿੱਚ ਵੱਜੀ ਉਹਦੇ ਹਿੱਲ ਗਿਆ ਤੇ ਉਹਨੂੰ ਤੂੜੀ ਹੋਰ ਵੱਜੀ ਜਾ ਦੇ ਉਹਨੂੰ ਦੁੱਖ ਹੋਇਆ ਖੁੱਬੀ ਹੈ
ਜੀਉ ਸਰਾਬ ਪ੍ਰਤ ਬਾਤਾ
ਸਰਾਪ ਦੇ ਦਿੱਤਾ ਕਿ ਜਦੋਂ ਸੂਰਜ ਤੇਰੇ ਚੜੇਗਾ ਉਸ ਵਕਤ
ਉਠਾਓ ਜੋ ਨਿਜਨਾਥ
ਆਪਣੇ ਸਿਰ ਦੇ ਉੱਪਰ ਮਾਲਕ ਨੂੰ ਚੁੱਕੀ ਫਿਰਦੀ ਆਪਣੇ ਪਤੀ ਨੂੰ ਸਵੇਰੇ ਸੂਰਜ ਚੜੇਗਾ ਨਾ ਤੇ ਮਰ ਜਾਵੇਗਾ
ਸੁਣ ਪ੍ਰਤਵਾਤਾ ਬਹੁਤ ਦੁੱਖ ਪਾਵਾ
ਹੁਣ ਕਰਕੇ ਪਤੀ ਪਰਦਾ ਧਰਮ ਵਾਲੀ ਜਿਹੜੀ ਬੀਬੀ ਸੀ ਉਹਨੇ ਬੜਾ ਦੁੱਖ ਪਾਇਆ ਕਿ ਸਵੇਰੇ ਮੇਰੇ ਪਤੀ ਨੇ ਮਰ ਜਾਣਾ ਹੈ ਮੁਨੀ ਨੇ ਸਰਾਪ ਦੇ ਦਿੱਤਾ ਹੋਰ ਵੀ ਹੁੰਦੀ ਚੰਗਾ ਹੋਇਆ ਮਰ ਜਾਵੇਗਾ ਨਵਾਂ ਧਾਰਨ ਕਰਾਂਗੀ ਚੰਗਾ ਵਧੀਆ ਲੱਤਾਂ ਪੈਰਾਂ ਵਾਲਾ ਇਹਨੂੰ ਦੁੱਖ ਹੋਇਆ ਸਹੀ ਤਰੀਕੇ ਨਾਲ ਉਹਨੂੰ ਬੜਾ ਭਾਰੀ ਦੁੱਖ ਹੋਇਆ ਹੈ
ਦਿਨ ਜਾਣੇ ਮੈਂ ਤੂੰ ਸੁਭਾਵਾ
ਮਨ ਕਹਿਣ ਲੱਗੀ ਰਿਸ਼ੀ ਨੂੰ ਵੀ ਮੈਨੂੰ ਨੀ ਸੀ ਪਤਾ ਬਿਨਾਂ ਜਾਣੇ ਤੋਂ ਮੈਂ ਤੇਰੇ ਵਿੱਚ ਆ ਕੇ ਵੱਜੀ ਹਾਂ ਮੈਨੂੰ ਜਾਣ ਬੁੱਝ ਕੇ ਮੈਂ ਤੇਰੇ ਵਿੱਚ ਨਹੀਂ ਵੱਜੀ ਹਾਂ
ਕੋਈ ਪ੍ਰਾਤ ਪਤ ਮਮ ਮਰ ਜਾਏ
ਤੇਰੇ ਦਿਨ ਚੜੇਗਾ ਮੇਰਾ ਪਤੀ ਮਰ ਜਾਵੇਗਾ ਇਹਦੀ ਮੌਤ ਹੋ ਜਾਵੇਗੀ
ਜਾਂ ਤੇ ਨਾ ਸੂਰਜ ਨਿਕਸਾਏ
ਇਸ ਕਰਕੇ ਮੈਂ ਕਹਿੰਦੀ ਹਾਂ ਸੂਰਜ ਚੜੇਗਾ ਨਾ ਫਿਰ ਮੇਰੇ ਪਤੀ ਨੇ ਮਰਨਾ ਸੂਰਜ ਹੀ ਨੀ ਚੜੇਗਾ ਕਹਿੰਦੀ ਮੈਂ ਹੁਣ ਇਹ ਕਰਦੀ ਹਾਂ ਬਚਨ ਕਿ ਜਿਹੜਾ ਇਹ ਸੂਰਜ ਹੈ ਸੂਰਜ ਚੜ੍ਹਨ ਨਾਲ ਮੇਰੇ ਘਰ ਵਾਲੀ ਦੀ ਮੌਤ ਹੋਣੀ ਹੈ ਤੇ ਮੈਂ ਇਹ ਕਹਿੰਦੀ ਹਾਂ ਤੁਸੀਂ ਮੈਨੂੰ ਸਰਾਪ ਦਿੱਤਾ ਇਹ ਤੁਹਾਡਾ ਸਰਾਪ ਤਾਂ ਮੈਂ ਟਾਲਦੀ ਨਹੀਂ ਪਰ ਮੈਂ ਇਹ ਬਚਨ ਕਰਦੀ ਹਾਂ ਸੂਰਜ ਹੀ ਨਹੀਂ ਚੜੇਗਾ ਸਵੇਰੇ
ਜੋ ਮੇਰੋ ਪਤ ਮਰਿਓ ਜਵਾਬ ਹੈ
ਜਿਹੜਾ ਮੇਰੇ ਪਤੀ ਹੋਏ ਮਰੇ ਹੋਏ ਪਤੀ ਨੂੰ ਜਿਉਂਦਾ ਕਰ ਦੇਵੇਗਾ
ਮਾਰ ਤੰਡ ਕੋ ਸੋ ਉਦਤਾ ਵੈ
ਐਸੀ ਸ਼ਕਤੀ ਵਾਲਾ ਜੇ ਕੋਈ ਹੈ ਜਿਹੜਾ ਮੇਰੇ ਪਤੀ ਨੂੰ ਜਵਾਵੇਗਾ ਤੇ ਉਹ ਸੂਰਜ ਨੂੰ ਚੜਾ ਲੇ ਜੇ ਕਿਸੇ ਦੀ ਇੰਨੀ ਸ਼ਕਤੀ ਹੈ ਉਹ ਸੂਰਜ ਨੂੰ ਚੜਾ ਲਵੇਗਾ ਪ੍ਰਗਟ ਕਰੇਗਾ ਸਵੇਰੇ
ਇਹ ਪਤ ਪ੍ਰਤਾ ਨਾ ਜਬ ਕਹਿਓ
ਇਸ ਤਰ੍ਹਾਂ ਪਤੀ ਪ੍ਰਤਾ ਧਰਮ ਦੇ ਵਿੱਚ ਪ੍ਰਪਾਕ ਇਸਤਰੀ ਨੇ ਜਦੋਂ ਵਚਨ ਕੀਤੇ
ਉਦਿਓ ਨਾ ਰਾਵ ਤਮ ਹੁੰਦਾ ਦਿਸ ਰਹੇ ਹੋ
ਉੱਚੀ ਜਿਹੜਾ ਚੜਿਆ ਨਹੀਂ ਸਾਰੇ ਪਾਸੇ ਹਨੇਰਾ ਛਾ ਗਿਆ ਹੈ
ਦਸ ਦਿਨ ਬੀਤ ਗਏ ਇਸ ਪੰਥੀ
ਇਸ ਪ੍ਰਕਾਰ ਦਸ ਦਿਨ ਸਨ ਜਿਹੜੇ ਬਤੀਤ ਹੋ ਗਏ ਦਸ ਦਿਨ ਉਸ ਵੱਡਿਆਂ ਭਾਗਾਂ ਵਾਲੀ ਬੀਬੀ ਨੇ ਸੂਰਜ ਨਹੀਂ ਚੜਨ ਦਿੱਤਾ
ਸਗਰੂ ਜਗਤ ਪਇਓ ਇਕਲਾਂਤੀ
ਸਾਰਾ ਜਿਹੜਾ ਜਗਤ ਸਾਰਾ ਸੰਸਾਰ ਸੀ ਉਹ ਵਿਆਕੁਲ ਹੋ ਗਿਆ ਹੈ
ਸਰਬ ਸੁਰਨ ਤਬ ਦੀਨ ਉਪਾਏ
ਸਾਰੇ ਦੇਵਤੇ ਇਕੱਠੇ ਹੋ ਗਏ ਬਣ ਭਾ ਦੀ ਗਈ ਉਹਨਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ
ਜਿਸ ਕੋ ਪਤ ਮਿਲ ਦਿਓ ਜਵਾਏ
ਸਾਰਿਆਂ ਨੇ ਮਿਲ ਕਰਕੇ ਆਪਣੀਆਂ ਸ਼ਕਤੀਆਂ ਲਾ ਕਰਕੇ ਉਹਦੇ ਮਰੇ ਹੋਏ ਪਤੀ ਨੂੰ ਜਿਉਂਦਾ ਕਰ ਦਿੱਤਾ ਮੁਨੀ ਦਾ ਸਰਾਪ ਵੀ ਪੂਰਾ ਕਰ ਦਿੱਤਾ ਮਰ ਗਿਆ ਤੇ ਦੁਬਾਰਾ ਜਿਉਂਦਾ ਕਰ ਦਿੱਤਾ ਹੈ
ਬਹੁ ਬਲ ਹੈ
ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਤੀ ਪਰਤਾ ਧਰਮ ਦੇ ਵਿੱਚ ਰਹਿਣ ਦਾ ਨਾਲ ਬਹੁਤ ਭਾਰੀ ਬਲ ਆ ਜਾਂਦਾ ਹੈ ਬਹੁਤ ਭਾਰੀ ਸ਼ਕਤੀ ਮਿਲ ਜਾਂਦੀ ਹੈ।
ਸਰੀ ਸ਼ਕਤ ਕੰਮ ਨੇ ਸਭ ਥਾਲ ਹੈ,
ਧਾਰਨ ਸ਼ਕਤੀ ਕਰਨ ਸ਼ਕਤੀਆਂ ਆ ਜਾਂਦੀਆਂ, ਸਭ ਜਗ੍ਹਾ ਤੇ ਪਹੁੰਚ ਸਕਦੀਆਂ ਹਨ।
ਜਾਂਦੇ ਕਾਬਲ ਤੇ ਚੱਲ ਆਈ,
ਇਸ ਤਰ੍ਹਾਂ ਹੀ ਬੀਬੀ ਦੇ ਵਿੱਚ ਵੀ ਬਹੁਤ ਭਾਰੀ ਸ਼ਕਤੀ ਹੈ ਤੇ ਕਾਬਲ ਦੇ ਵਿੱਚੋਂ ਚੱਲ ਕੇ ਆਉਂਦੀ ਹੈ।
ਇੱਕ ਪਤ ਪ੍ਰਤ ਪੁਨ ਸੇਵ ਕਮਾਈ,
ਇੱਕ ਤਾਂ ਪਤੀ ਪ੍ਰਤਾ ਧਰਮ ਦੇ ਵਿੱਚ ਪ੍ਰਪੱਕ ਹੈ, ਦੂਸਰਾ ਇਹਨੇ ਗੁਰੂ ਦੀ ਸੇਵਾ ਕੀਤੀ ਹੈ, ਦੋਵੇਂ ਬੜੇ ਵੱਡੇ ਕੰਮ ਕੀਤੇ ਹਨ।
ਸਤਿਗੁਰ ਧਿਆਨ ਧਰੇ ਦਿਨ ਰਹਿਣ,
ਦਿਨ ਰਾਤ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰਨ ਕਰਦੀ ਹੈ।
ਸ਼ਕਤੀ ਗੁਣ ਐਨ,
ਇਸ ਤਰ੍ਹਾਂ ਸ਼ਕਤੀ ਦਾ ਘਰ ਬਣ ਗਈ ਹੈ, ਬਹੁਤ ਭਾਰੀ ਵੱਡੀ ਸ਼ਕਤੀ ਇਹਦੇ ਵਿੱਚ ਆਈ ਹੈ।
ਗ੍ਰਿਸਤ ਵਿਖੇ ਜੇ ਭਗਤ ਕ੍ਰਾਂਤ,
ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਜਿਹੜੇ ਗ੍ਰਿਸਤ ਵਿੱਚ ਰਹਿ ਕੇ ਭਗਤੀ ਕਰਦੇ ਹਨ,
ਗੁਰ ਸੇਵੈ ਪ੍ਰਭ ਕੋ ਸਿਮਰੰਤ,
ਸੇਵਾ ਕਰਦੇ ਆ, ਪ੍ਰਭੂ ਦਾ ਸਿਮਰਨ ਕਰਦੇ ਹਨ।
ਤਿੰਨ ਸਮਾਨ ਦੂਸਰ ਨਾ ਹੋਏ,
ਉਹਨਾਂ ਦੇ ਵਰਗਾ ਦੂਸਰਾ ਸੰਸਾਰ ਜਗਤ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ।
ਗੁਰ ਗੁਰ ਤੇ ਹਰ ਕੇ ਸਭ ਕੋਏ,
ਸਤਿਗੁਰਾਂ ਦੇ ਕੋਲੋਂ ਸੁਣ ਕਰਕੇ ਸੋ ਬਹੁਤ ਸਾਰੀ ਸੰਗਤ ਪ੍ਰਸੰਨ ਹੋਈ ਹੈ।
ਧੰਨ ਧੰਨ ਤੁਮ ਪ੍ਰਭੂ ਕਿਰਪਾਲੂ,
ਮਹਾਰਾ ਕਹਿਣ ਲੱਗੇ ਮਹਾਰਾਜ ਤੁਸੀਂ ਧੰਨ ਹੋ, ਆਪ ਕਿਰਪਾ ਕਰਨ ਵਾਲੇ ਕਿਰਪਾਲੂ, ਪ੍ਰਭੂ ਸੂਪ ਹੋ,
ਦਾਤਾ ਸ਼ਕਤੀ ਪ੍ਰਿੰਦ ਵਿਸਾਲੋ,
ਆਪ ਦਾਤੇ ਹੋ, ਬਹੁਤ ਭਾਰੀ ਸ਼ਕਤੀਆਂ ਦੇ ਸੋ ਸ਼ਕਤੀਆਂ ਦੇ ਮਾਲਕ ਹੋ।
ਹੁਣ ਤੂੰ ਮਾਈ ਨਿਕਟ ਹਕਾਰ,
ਫਿਰ ਉਹ ਬੀਬੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਆਵਾਜ਼ ਮਾਰ ਕੇ ਬੁਲਾਇਆ ਹੈ।
ਕਰੀ ਨਿਹਾਲ ਸੁਖਿਰਾ ਉਚਾਰੀ,
ਨਿਹਾਲ ਕਰ ਦਿੱਤੀ ਹੈ, ਬਚਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ,
ਆਤਮ ਗਿਆਨ ਦੰਪਤੀ ਪਾਵੋ।
ਗੁਰੂ ਸਾਹਿਬ ਜੀ ਕਹਿ ਰਹੇ ਕਿ ਤੁਸੀਂ ਆਤਮ ਗਿਆਨੀ ਬਣੋਗੇ ਦੋਵੇਂ ਜੀ, ਤੇਰੇ ਘਰ ਵਾਲਾ ਵੀ, ਤੂੰ ਵੀ, ਮਤਲਬ ਕਿ ਦੋਵਾਂ ਨੂੰ ਬ੍ਰਹਮ ਗਿਆਨ ਮਹਾਰਾਜ ਨੇ ਬਖਸ਼ਿਆ ਹੈ।
ਅੰਤ ਸਮੇਂ ਮੁਝ ਤੋਂ ਮਿਲ ਜਾਵੋ,
ਗੁਰੂ ਸਾਹਿਬ ਜੀ ਕਹਿੰਦੇ ਅੰਤ ਸਮੇਂ ਮੇਰੇ ਵਿੱਚ ਤੁਸੀਂ ਮਿਲ ਜਾਵੋਗੇ, ਅਭੇਦ ਹੋ ਜਾਵੋਗੇ।
ਪ੍ਰਸੰਗ ਤੇ ਸਮਾਈ ਤੇਰਾ,
ਇਸ ਤਰ੍ਹਾਂ ਪਾਈ ਉਸ ਪਾਈ ਦਾ ਬੀਬੀ ਦਾ ਸਾਰਾ ਇਹ ਪ੍ਰਸੰਗ ਕਥਾ ਹੈ।
ਉਧਾਰ ਪਰਮ ਸੁਖ ਹੀਰਾ,
ਮਹਾਰਾਜ ਨੇ ਉਹਨਾਂ ਦਾ ਉਧਾਰ ਕੀਤਾ, ਬਹੁਤ ਭਾਰੀ ਉਹਨਾਂ ਨੂੰ ਸੁਖ ਪ੍ਰਾਪਤ ਹੋ ਗਏ ਨੇ।
ਸਤਿਗੁਰ ਸਕਲ ਸਖਤ ਕੋ ਦਾਤਾ,
ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੀਆਂ ਸ਼ਕਤੀਆਂ ਦੇ ਦਾਤੇ ਹਨ।
ਸਿੱਖ ਸੰਗਤ ਸਭ ਹਨ ਮਨ ਜਾਤ,
ਸਾਰੀ ਸੰਗਤ ਨੇ ਆਪਣੇ ਮਨਾਂ ਦੇ ਵਿੱਚ ਜਾਣ ਲਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮਨਾਂ ਦੀਆਂ ਜਾਣਨ ਵਾਲੇ ਨੇ ਤੇ ਸਾਰੀਆਂ ਸ਼ਕਤੀਆਂ ਦੇ ਦਾਤੇ ਨੇ, ਤੇ ਲੋਕ ਪ੍ਰਲੋਕ ਦੇ ਸਾਰੇ ਸੁੱਖਾਂ ਦੀ ਸੋ ਸੁੱਖਾਂ ਦੀ ਦਾਤ ਬਖਸ਼ਣ ਵਾਲੇ ਨੇ, ਤੇ ਮਹਾਰਾਜ ਨੇ ਸਾਨੂੰ ਸਿੱਖਿਆ ਦ੍ਰਿੜ ਕਰਵਾਈ ਹੈ। ਸੋ ਇਸ ਤਰ੍ਹਾਂ ਉੱਚਾ ਕਰੈਕਟਰ ਦਿੱਤਾ ਸਾਨੂੰ, ਦੋਵਾਂ ਨੂੰ ਦਿੱਤਾ, ਤੀਜਿਆਂ ਨੂੰ ਨਹੀਂ, ਸਾਨੂੰ ਵੀ ਮਹਾਰਾਜ ਨੇ ਕਿਹਾ ਮਾਵਾਂ ਭੈਣਾਂ ਧੀਆਂ ਜਾਣੇ। ਸੋ ਜਤ ਸੀਲ ਕੀ ਕੱਚ ਪੈਰ ਪਕੜੇ ਹਥਿਆਰਾ, ਅੰਮ੍ਰਿਤ ਵਿਸਾਖੀ ਲੰਘੀ ਹੈ, ਮਹਾਰਾਜ ਨੇ ਕਛਹਿਰਾ ਇਸੇ ਕਰਕੇ ਪਵਾਇਆ ਸੀ। ਜਤ ਸੀਲ ਕੀ ਕੱਚ ਪੈਰ, ਜਤ ਸਤ ਵਿੱਚ ਪ੍ਰਪਾਕ ਰਹਿਣਾ, ਬਹੁਤ ਭਾਰੀ ਸ਼ਕਤੀ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲੀ ਬਾਣੀ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਜਤ ਪਹਾਰਾ ਲਿਖਿਆ, ਜਤ ਪਹਾਰਾ ਕਿਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਉ ਖਲਾਗਨ ਤਪਤਾਉ ਭਾਂਡਾ, ਪਾਉ ਅੰਮ੍ਰਿਤ ਤਾਲ ਕਰੀਏ ਸਭ। ਇਹ ਸਾਰੀਆਂ ਚੀਜ਼ਾਂ ਗਰੀਬ ਨਵਾਜ ਨੇ ਬਖਸ਼ ਦਿੱਤੀਆਂ ਨੇ। ਪੰਜ ਤਰ੍ਹਾਂ ਦੀਆਂ ਸਦੀਆਂ ਹੁੰਦੀਆਂ, ਪੰਜ ਪ੍ਰਕਾਰ ਦੀਆਂ, ਚਾਰ ਤਰ੍ਹਾਂ ਦੀਆਂ। ਇੱਕ ਤਾਂ ਇਹ ਨੇ ਜਿਹੜੀਆਂ ਆਪਣੀ ਪਤੀ ਨੂੰ ਰੱਬ ਕਰਕੇ ਸਮਝਦੀਆਂ ਨੇ, ਇੱਕ ਠਾਕੁਰ ਇੱਕ ਸਵਾਈ ਨਾਰ, ਇੱਕ ਮਾਲਕ ਸਾਡਾ ਘਰ ਵਾਲਾ ਹੀ ਰੱਬ ਹੈ, ਬਾਕੀ ਸਾਰੇ ਇਸਤਰੀਆਂ ਸਰੂਪ ਨੇ। ਇੱਕ ਪਤੀ ਨੂੰ ਬਰਾਬਰ ਤੇ ਬਾਕੀ ਨੂੰ ਭਰਾ, ਛੋਟਿਆਂ ਨੂੰ ਬੱਚੇ। ਸੋ ਇਸ ਤਰ੍ਹਾਂ ਇੱਕ ਸਰੀਰ ਕਰਕੇ ਬੱਚੀਆਂ ਮਨ ਦੇ ਵਿੱਚ ਸੰਕਲਪ ਆਉਂਦੇ, ਚਾਰ ਤਰ੍ਹਾਂ ਦੀਆਂ ਹੁੰਦੀਆਂ ਨੇ, ਚਾਰੇ ਹੀ ਪ੍ਰਵਾਨ ਨੇ ਹਨ। ਤਾਂ ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਐਸਾ ਉਪਦੇਸ਼ ਦ੍ਰਿੜ ਕਰ ਲਵਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਾਰੀਆਂ ਬਖਸ਼ਾਂ ਸਾਡੇ ਉੱਪਰ ਹੋ ਜਾਣਗੀਆਂ। ਪਹਿਲਾਂ ਚੀਜ਼ ਇਹ ਹੋਵੇਗੀ ਤੇ ਬਾਕੀ ਗੱਲਾਂ ਜਿਹੜੀਆਂ ਬਾਕੀ ਬਾਹਰ ਵਿੱਚ ਸਿਮਰਨ ਭਗਤੀ ਬੰਦਗੀ ਉਹ ਬਾਹਰ ਫਲੀਭੂਤ ਹੁੰਦਾ, ਹੋਰ ਜ਼ਿਆਦਾ ਵੱਧਦਾ। ਇਸੇ ਕਰਕੇ ਪਹਾਰਾ ਨਾਮ ਦੁਕਾਨ ਦਾ ਹੈ, ਜਤ ਰੂਪ